ਸ੍ਰੀ ਵਾਹਿਗੁਰੂ 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 ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰ ਪ੍ਰਸਾਦ ਜਾ ਪਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰੇ ਚਿਤ ਚੇਤਸ ਕੀ ਨਾਂ ਦਇਆਲ ਦਮੋਦਰ ਬਹਿ ਨ ਜਾਣਸ ਕੋਈ ਜੇ ਤਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਜਨਨੀ ਕੇਰੇ ਉਦਕ ਉਦਰ ਮਹਿ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ ਕੁਮੀ ਜਲ ਮਹਿ ਤਨ ਤਿਰਪ ਤਿਸ ਬਾਹਰ ਪੰਖ ਖੀਰ ਤਿਨ ਨਾਹੀ ਕਹਿ ਤੰਨਾ ਪੂਰਨ ਤਾਹੀ ਕੋ ਮਤਰੇ ਜੀ ਡਰਾਹੀ ਤੰਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ ਦਾਲ ਸੀਧਾ ਮਾਂਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਸਾਧਨ ਨੀਕਾ ਅਨਾਜ ਮੰਗੋ ਸਤਿ ਸੀਕਾ ਅਨਾਜ ਮੰਗੋ ਸਤਿ ਸੀਕਾ ਗਉ ਪੈਸ ਮੰਗੋ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੂਰਠ ਮਹੱਲਾ ਪੰਜਵਾਂ ਦੋ ਤੁਕੇ ਜੋ ਲੋ ਪਾਉ ਅਪਾਉ ਇਹੋ ਮਾਨੈ ਤੋ ਲੋ ਮਿਲਣ ਦੁਰਾਈ ਆਨ ਆਪਣਾ ਕਰਤ ਵਿਚਾਰਾ ਤੋ ਲੋ ਬੀਚ ਵਿਖਾਈ ਜੋ ਲੋ ਭਾਉ ਅਭਾਉ ਇਹ ਮਾਨੈ ਤੋ ਲੋ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰਾ ਤੋ ਲੋ ਬੀਚ ਵਿਖਾਈ ਮਾਧਵੇ ਐਸੀ ਦੇਹੋ ਬੁਝਾਈ ਸੇਵੋ ਸਾਧ ਕਹੋ ਓਟ ਚਰਨਾ ਨਹਿ ਬਿਸਰੈ ਮੋਹਤ ਚਸਾਈ ਰੇ ਰਹਾਓ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਹਿਰਦੈ ਨ ਆਈ ਪ੍ਰਾਣ ਪਤ ਤਿਆਗ ਆਨ ਤੂੰ ਰਚਿਆ ਉਰਜਿਓ ਸੰਗ ਬੈਰਾਈ ਸੋਗ ਨ ਵਿਆਪੈ ਆਪ ਨ ਥਾਪੈ ਸਾਧ ਸੰਗਤ ਬੁੱਧ ਪਾਈ ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਚੁਲਹਾਈ ਕੋਟ ਪਰਾਧ ਅਛਾਦਿਓ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭਰੇ ਲੇਖਾ ਰੱਖੋ ਉਠਾਈ ਕੋਟ ਪਰਾਧ ਅਛਾਦਿਓ ਇਹੋ ਮਨ ਕਹਿਣਾ ਕਛੂ ਨਾ ਜਾਈ ਜਨ ਨਾਨਕ ਦੀਨ ਸਰਣ ਆਇਓ ਪ੍ਰਭ ਸਭਰੇ ਲੇਖਾ ਰੱਖੋ ਉਠਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਦੀ ਸਾਚੀ ਨਿਵਾਚੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਗੁਰੂ ਕੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਦੁਪਹਿਰ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜਨਮ ਸਫਲਾ ਬਣਾ ਰਹੇ ਹੋ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਹਨ। ਅੱਜ ਬੜਾ ਭਾਗਾਂ ਵਾਲਾ ਦਿਨ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਅਨੰਨ ਸੇਵਕ ਭਗਤ ਪ੍ਰਭੂ ਦੇ ਪਿਆਰੇ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਧੰਨਾ ਜੀ ਦਾ ਅੱਜ ਜਨਮ ਦਿਨ ਹੈ। ਸਤਿ ਸੰਗਤ ਜੀ, ਰਾਜਸਥਾਨ ਦੇ ਵਿੱਚ ਟਾਂਕ ਜ਼ਿਲ੍ਹੇ ਵਿੱਚ ਭਗਤ ਜੀ ਨੇ ਛੋਟੇ ਜਿਹੇ ਨਗਰ ਦੇ ਵਿੱਚ ਜਨਮ ਲਿਆ ਹੈ, ਜਿੱਥੇ ਉਹਨਾਂ ਦੇ ਜਨਮ ਦਾ ਸਮਾਂ ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ 1473 ਬਿਕਰਮੀ ਦੱਸਿਆ ਹੈ। 1473 ਬਿਕਰਮੀ ਦਾ ਮਤਲਬ ਗੁਰੂ ਨਾਨਕ ਦੇਵ ਜੀ ਤੋਂ ਲਗਭਗ 53 ਸਾਲ ਪਹਿਲੇ। ਗੁਰੂ ਸਾਹਿਬ ਦਾ ਅਵਤਾਰ 1526 ਬਿਕਰਮੀ ਨੂੰ ਹੋਇਆ ਅਤੇ ਭਗਤ ਧੰਨਾ ਜੀ ਦਾ ਜਨਮ 1473 ਬਿਕਰਮੀ 'ਚ। ਉਸ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਕੋਈ 52-53 ਸਾਲ ਪਹਿਲੇ ਹੋਇਆ। ਉਸ ਇਲਾਕੇ ਵਿੱਚ, ਰਾਜਸਥਾਨ ਵਿੱਚ ਪ੍ਰਭੂ ਦੀ ਭਗਤੀ ਦਾ ਪ੍ਰਚਾਰ ਕੀਤਾ। ਆਪ ਜੀ ਜਨਮ ਤੋਂ ਭੋਲੇ ਸੁਭਾਅ ਦੇ ਸਨ, ਕਿਉਂਕਿ ਪ੍ਰਭੂ ਦੀ ਭਗਤੀ ਚਲਾਕ ਲੋਕਾਂ ਦਾ ਕੰਮ ਨਹੀਂ ਹੁੰਦਾ। ਚਲਾਕ ਲੋਕ ਦੁਨੀਆਂ ਵਿੱਚ ਤਾਂ ਚਲਾਕ ਬਣ ਜਾਂਦੇ ਨੇ, ਦੁਨੀਆਂ ਦੀਆਂ ਬਾਜ਼ੀਆਂ ਆਪਣੀਆਂ ਚਲਾਕੀਆਂ ਨਾਲ ਜਿੱਤ ਜਾਂਦੇ ਨੇ, ਪਰ ਵਾਹਿਗੁਰੂ ਦੇ ਦਰਬਾਰ 'ਚ ਚਲਾਕ ਲੋਕ ਹਾਰ ਜਾਂਦੇ ਨੇ। ਭਗਤ ਲੋਕ ਭੋਲੇ ਹੁੰਦੇ ਨੇ, ਦੁਨੀਆਂ ਵਿੱਚ ਹਾਰ ਜਾਂਦੇ ਨੇ, ਪਰ ਰੱਬ ਵੱਲੋਂ ਜਿੱਤ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ, ਜਿਣ ਹਾਰੈ ਹਾਰੈ ਜਿਣੈ ਇਹ ਗੁਰਮੁਖ ਚਾਲਾ। ਕਹਿੰਦੇ ਨੇ ਤਰਨ ਵਾਲਾ ਡੁੱਬ ਜਾਂਦਾ ਹੈ ਤੇ ਡੁੱਬਣ ਵਾਲਾ ਤਰ ਜਾਂਦਾ ਹੈ। ਤਰਨ ਵਾਲਾ ਕਿਵੇਂ ਡੁੱਬਦਾ ਹੈ? ਇਹ ਤਾਂ ਕਹਾਵਤ ਸਾਰੇ ਸੁਣੀ ਹੋਵੇਗੀ ਤੁਸੀਂ, ਵੀ ਤਾਰੂ ਹੀ ਡੁੱਬਦੇ ਨੇ। ਜਿਹੜਾ ਨਦੀ 'ਚ ਵੜੇਗਾ ਉਹ ਹੀ ਡੁੱਬੇਗਾ, ਜਿਹੜਾ ਨਦੀ 'ਚ ਵੜਿਆ ਹੀ ਨਹੀਂ ਉਹਨੇ ਡੁੱਬਣਾ ਕੀ ਹੈ? ਜਿਹੜਾ ਨਦੀ 'ਚ ਵੜੇਗਾ ਤਰੇਗਾ ਉਹ ਡੁੱਬੇਗਾ। ਤਰਨ ਵਾਲੇ ਡੁੱਬਦੇ ਨੇ ਤੇ ਡੁੱਬਣ ਵਾਲੇ ਤਰਦੇ ਨੇ, ਕਿਉਂਕਿ ਜਦੋਂ ਕਿਸੇ ਬੰਦੇ ਨੂੰ ਡੁੱਬਣ ਤੋਂ 2-3 ਦਿਨ ਲੰਘ ਜਾਂਦੇ ਨੇ, ਉਹਦੀ ਲਾਸ਼ ਉੱਪਰ ਤਰਨ ਲੱਗ ਜਾਂਦੀ ਹੈ। ਜਦੋਂ ਡੁੱਬੇ ਹੋਏ ਨੂੰ 2-3 ਦਿਨ ਲੰਘ ਜਾਣ, ਕਹਿੰਦੇ ਆਪਾਂ ਤਾਂ ਕਹਿੰਦੇ ਡੁੱਬ ਗਿਆ, ਪਰ 4-5 ਦਿਨਾਂ ਬਾਅਦ ਉੱਪਰ ਤਰਦਾ ਹੁੰਦਾ ਉਹ। ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੀ ਨਦੀ ਵਿੱਚ ਜਿਹੜੇ ਬੜੇ ਤਾਰੂ ਨੇ, ਤਰੱਕੀ ਕਰਦੇ ਨੇ, ਅਸਲ ਵਿੱਚ ਉਹ ਡੁੱਬ ਜਾਂਦੇ ਨੇ, ਤੇ ਜਿਹੜੇ ਦੁਨੀਆਂ ਵੱਲੋਂ ਹਾਰ ਜਾਂਦੇ ਨੇ, ਆਪਣੀ ਹਾਰ ਮੰਨ ਲੈਂਦੇ ਵੀ ਇਸ ਸੰਸਾਰ ਨੂੰ ਅਸੀਂ ਨਹੀਂ ਜਿੱਤ ਸਕਦੇ, ਅਸੀਂ ਹਾਰੇ ਹੀ ਹਾਂ, ਉਹ ਰੱਬ ਵੱਲੋਂ ਤਰ ਜਾਂਦੇ ਨੇ। ਦੂਸਰਾ ਅਰਥ ਭਾਈ ਪੰਕਤੀ ਹੈ ਭਾਈ ਸਾਹਿਬ ਦੀ, ਜਿਣ ਹਾਰੈ ਹਾਰੈ ਜਿਣੈ ਇਹ ਗੁਰਮੁਖ ਚਾਲਾ। ਜਿਹੜੇ ਦੁਨੀਆਂ ਵੱਲੋਂ ਹਾਰ ਜਾਂਦੇ ਨੇ ਉਹ ਰੱਬ ਵੱਲੋਂ ਜਿੱਤ ਜਾਂਦੇ ਨੇ, ਜਿਹੜੇ ਦੁਨੀਆਂ ਵੱਲੋਂ ਜਿੱਤਦੇ ਨੇ ਉਹ ਰੱਬ ਵੱਲੋਂ ਹਾਰ ਜਾਂਦੇ ਨੇ। ਸੰਸਾਰ ਦੀ ਤੇ ਭਗਤਾਂ ਦੀ ਰੀਤ ਨਿਆਰੀ ਹੈ, ਸੰਸਾਰ ਦਾ ਰਸਤਾ ਹੋਰ ਹੈ, ਰੱਬ ਦੇ ਪਿਆਰਿਆਂ ਦਾ ਹੋਰ ਹੈ। ਭਗਤੀ ਭੋਲੇ ਭਾਅ ਹੁੰਦੀ ਹੈ, ਲੋਕ ਕਹਿੰਦੇ ਨੇ ਅਸੀਂ ਭਗਤਾਂ ਨੂੰ ਠੱਗ ਲਿਆ। ਲੋਕ ਸਮਝ ਲੈਂਦੇ ਨੇ ਇਹ ਤਾਂ ਵਿਚਾਰਾ ਭੋਲਾ ਭਗਤ ਹੈ, ਇਹਨੂੰ ਤੇ ਆਪਾਂ ਠੱਗ ਲਿਆ। ਅਸਲ ਵਿੱਚ ਉਹ ਲੋਕ ਠੱਗੇ ਜਾਂਦੇ ਨੇ, ਭਗਤ ਜਿੱਤ ਜਾਂਦੇ ਨੇ। ਧੰਨੇ ਨੂੰ ਜ਼ਮੀਨ ਦਿੱਤੀ ਮਾਪਿਆਂ ਨੇ ਜਾਂ ਸ਼ਰੀਕਾਂ ਨੇ, ਭਰਾਵਾਂ ਦੀ ਵੰਡ ਹੋਈ, ਜ਼ਮੀਨ ਉਹ ਦੇ ਦਿੱਤੀ ਜਿਹੜੀ ਬੰਜਰ ਸੀ, ਪਥਰੀਲੀ ਸੀ, ਘਾਹ ਵੀ ਨਹੀਂ ਸੀ ਉੱਗਦਾ, ਇਹੋ ਜਿਹੀ ਹਾਲਤ ਸੀ। ਫਸਲ ਦੇ ਉੱਤੇ ਕੀ ਹੋਣੀ ਸੀ? ਵਿਚਾਰਾ ਭੋਲਾ ਭਗਤ ਕੀ ਕਰਦਾ, ਪੱਥਰ ਪੱਟ ਪੱਟ ਕੇ ਕੱਢਦਾ ਤੇ ਉਨੇ ਹੀ ਹੋਰ ਨਿਕਲ ਆਉਂਦੇ ਥੱਲਿਓਂ। ਪੱਥਰ ਬਜਰੀਲੀ ਪਥਰੀਲੀ ਜ਼ਮੀਨ, ਕੱਖ ਨਹੀਂ ਉਹਦੇ ਚੋਂ ਨਿਕਲਦਾ। ਆਪਣੇ ਪ੍ਰਭੂ ਦੇ ਰੰਗ ਵਿੱਚ ਭਾਣਾ ਮੰਨ ਕੇ ਜੋ ਕਰ ਰਿਹਾ ਠੀਕ ਹੈ। ਇੱਕ ਦਿਨ ਪਿੰਡ ਦੀ ਗਲੀ ਚੋਂ ਲੰਘਦਿਆਂ ਮੰਦਰ ਵੱਲ ਨਿਗਾਹ ਪਈ, ਪੰਡਿਤ ਤਰਲੋਚਨ ਜੀ ਠਾਕੁਰ ਦੀ ਪੂਜਾ ਕਰਦੇ ਸਨ। ਪੂਜਾ ਦੇ ਵਿੱਚ ਕਈ ਪ੍ਰਕਾਰ ਦੀ ਪੂਜਾ ਹੈ, ਭੋਗ ਲਵਾਉਣਾ ਵੀ ਪੂਜਾ ਦਾ ਇੱਕ ਅੰਗ ਮੰਨਿਆ ਜਾਂਦਾ ਹੈ। ਪ੍ਰਸ਼ਾਦਾ ਬਣਾ ਕੇ ਦਾਲ ਸਬਜ਼ੀ ਚਾਵਲ ਤਿਆਰ ਕਰਕੇ ਥਾਲ ਪਰੋਸ ਕੇ ਪੰਡਿਤ ਜੀ ਹੋਰਾਂ ਭਗਵਾਨ ਦੇ ਅੱਗੇ ਰੱਖਿਆ, ਪੜਦਾ ਕਰਕੇ ਟੱਲੀ ਵਜਾ ਰਹੇ ਸਨ। ਧੰਨਾ ਦੇਖ ਰਿਹਾ ਸੀ। ਧੰਨੇ ਨੇ ਪੰਡਿਤ ਨੂੰ ਪੁੱਛਿਆ ਜਦੋਂ ਵਿਹਲਾ ਹੋਇਆ ਪੂਜਾ ਕਰਕੇ, ਪੰਡਿਤ ਜੀ ਇਹ ਕੀ ਕਰਦੇ ਹੋ? ਭਗਵਾਨ ਦੀ ਮੂਰਤੀ ਬਣਾਈ ਹੈ ਤੇ ਅੱਗੇ ਤੁਸੀਂ ਇਹ ਪੱਥਰ ਦੇ ਅੱਗੇ ਰੋਟੀ ਪ੍ਰਸ਼ਾਦਾ ਇਹ ਕਿਉਂ ਰੱਖਿਆ? ਪੰਡਿਤ ਕਹਿਣ ਲੱਗਾ, ਧੰਨਿਆ ਇਵੇਂ ਨਹੀਂ ਆਖੀਦਾ, ਇਹ ਪੱਥਰ ਨਹੀਂ, ਇਹ ਠਾਕਰ ਹੈ, ਇਹ ਭਗਵਾਨ ਹੈ। ਭਾਈ ਗੁਰਦਾਸ ਜੀ ਨੇ ਇਹ ਗੱਲ ਆਪਣੀ ਬਾਣੀ 'ਚ ਲਿਖੀ ਹੈ, 10ਵੀਂ ਵਾਰ ਭਾਈ ਗੁਰਦਾਸ ਜੀ ਦੀ। ਉਹਦੇ 'ਚ ਭਾਈ ਗੁਰਦਾਸ ਲਿਖਦੇ ਨੇ, ਬਾਹਮਣ ਪੂਜੇ ਦੇਵਤੇ, ਬਾਹਮਣ ਪੂਜੇ ਦੇਵਤੇ, ਧੰਨਾ ਗਊ ਚਰਾਵਣ ਆਵੇ। ਉਹ ਆਪਣੀ ਭਗਵਾਨ ਦੀ ਪੂਜਾ ਕਰਦਾ ਅਤੇ ਧੰਨਾ ਉੱਥੇ ਗਊਆਂ ਚਰਾਉਣ ਜਾਂਦਾ, ਰੋਜ਼ ਉੱਥੋਂ ਲੰਘਦਾ। ਉਹਨੇ ਪੁੱਛਿਆ, ਪੰਡਿਤ ਨੇ ਦੱਸਿਆ, ਇਹ ਠਾਕਰ ਹੈ, ਇਹ ਭਗਵਾਨ ਹੈ, ਇਹ ਸਾਰੀ ਦੁਨੀਆ ਨੂੰ ਰੋਟੀ ਦਿੰਦਾ, ਸਾਰਿਆਂ ਦੇ ਕੰਮ ਕਰਦਾ, ਸਭ ਦਾ ਭਲਾ ਕਰਦਾ। ਧੰਨਾ ਕਹਿੰਦਾ, ਫਿਰ ਮੇਰੇ ਵੀ ਕੰਮ ਕਰ ਦੇਗਾ? ਉਹ ਕਹਿੰਦਾ, ਸਾਰਿਆਂ ਦੇ ਕਰਦਾ, ਤੇਰੇ ਵੀ ਕਰ ਦੇਗਾ। ਕਹਿੰਦਾ, ਇਹ ਫਿਰ ਮੈਨੂੰ ਦੇ ਦੇ, ਮੈਂ ਇਹਨੂੰ ਰੋਟੀ ਖਵਾਵਾਂਗਾ। ਪੰਡਿਤ ਕਹਿਣ ਲੱਗਾ, ਇਹ ਤੇਰੇ ਵਰਗੇ ਮੂਰਖਾਂ ਦਾ ਕੰਮ ਨਹੀਂ, ਇਹ ਮੈਂ ਹੀ ਇਹਦੀ ਪੂਜਾ ਕਰਨੀ ਹੈ। ਉਹਦੇ ਖਿਹੜੇ ਪੈ ਗਿਆ, ਰੋਜ਼ ਹੀ ਇੱਕ ਇੱਕ ਮੈਨੂੰ ਦੇ ਠਾਕਰ, ਮੈਂ ਇਹਦੀ ਸੇਵਾ ਕਰਨੀ ਹੈ। ਫਿਰ ਪੰਡਿਤ ਨੇ ਸੋਚਿਆ ਵੀ ਇਹ ਭੋਲਾ ਜੱਟ ਹੈ, ਇਹਨੂੰ ਠੱਗ ਲਈਏ। ਕਹਿਣ ਲੱਗਾ, ਤੇਰੇ ਕੋਲ ਗਊਆਂ ਨੇ, ਆ ਗਾਂ ਜਿਹੜੀ ਬੜੀ ਚੰਗੀ ਹੈ ਨਾ, ਤੂੰ ਇਹ ਮੈਨੂੰ ਦੇ ਦੇ, ਮੈਂ ਤੈਨੂੰ ਠਾਕਰ ਦੇ ਦਿਆਂਗਾ, ਕੱਲ੍ਹ ਨੂੰ ਗਾਂ ਲੈ ਆਵੀਂ ਅਤੇ ਠਾਕਰ ਲੈ ਜਾਵੀਂ। ਧੰਨੇ ਨੇ ਆਖਿਆ, ਕੀ ਫਰਕ ਪੈਂਦਾ ਗਾਂ ਦੇ ਬਦਲੇ ਜੇ ਜੇ ਕੰਮ ਸਾਰੇ ਹੁੰਦੇ ਨੇ, ਅਤੇ ਆਪਾਂ ਗਾਂ ਦੇ ਦਿੰਦੇ ਹਾਂ, ਜਾ ਕੇ ਗਾਂ ਜਿਹੜੀ ਹੈ ਉਹ ਪੰਡਿਤ ਨੂੰ ਦੇ ਦੀ। ਅਤੇ ਪੰਡਿਤ ਨੇ ਕੀਤਾ, ਪੱਥਰ ਇੱਕ ਵਲੇਟ ਕਰ, ਹੋਰ ਇੱਕ ਪੱਥਰ ਚੁੱਕਿਆ ਕਿੱਧਰੋਂ, ਉਹਨੂੰ ਕੱਪੜੇ 'ਚ ਲਪੇਟ ਕੇ ਅਤੇ ਦੇ ਤਾ, ਲੈ ਦਿੰਦਿਆਂ ਇਹ ਭਗਵਾਨ ਹੈ, ਠਾਕਰ ਹੈ, ਇਹਦੀ ਹੁਣ ਤੂੰ ਸੇਵਾ ਕਰੀ, ਇਹ ਤੇਰੇ ਕੰਮ ਕਰੇਗਾ। ਪੰਡਿਤ ਨੂੰ ਤਾਂ ਗਊ ਮਿਲ ਗਈ ਦੁੱਧ ਪੀਣ ਵਾਸਤੇ। ਧੰਨਾ ਉੱਠ ਪੱਥਰ ਨੂੰ ਲਿਆ ਕੇ ਘਰ ਚੌਂਕੀ ਬਣਾ ਕੇ ਉੱਤੇ ਰੱਖ ਕੇ ਨਹਾ ਧੋਆ ਕੇ ਆਪ ਨਹਾ ਧੋ ਕੇ ਰੋਟੀ ਪ੍ਰਸ਼ਾਦਾ ਬਣਾ ਕੇ ਬਹਿ ਗਿਆ। ਲਓ ਭਗਵਾਨ ਜੀ ਖਾਓ, ਭੋਗ ਲਾਓ, ਹੁਣ ਪੱਥਰ ਕਦੀ ਰੋਟੀ ਖਾਂਦਾ? ਉਹ ਤਾਂ ਇੱਕ ਪ੍ਰਤੀਕ ਮੰਨਿਆ ਜਾਂਦਾ ਹੈ ਧਿਆਨ ਲਾਉਣ ਵਾਸਤੇ। ਮੂਰਤੀ ਤਾਂ ਧਿਆਨ ਲਾਉਣ ਵਾਸਤੇ ਹੈ, ਵੀ ਭਗਵਾਨ ਦਾ ਦੂਜਾ ਕੋਈ ਖਿਆਲ ਨਾ ਰਵੇ, ਆਪਣੇ ਮਨ 'ਚ ਇੱਕ ਇੱਕ ਪ੍ਰਤੀਕ ਬਣਾ ਲੈਣਾ, ਬਿੰਬ ਬਣਾ ਲੈਣਾ ਵੀ ਇਹ ਭਗਵਾਨ ਹੈ। ਹਾਲਾਂਕਿ ਭਗਵਾਨ ਤਾਂ ਅੰਦਰ ਹੈ, ਪੱਥਰ 'ਚ ਭਗਵਾਨ ਨਹੀਂ, ਪਰ ਧਿਆਨ ਕਿਤੇ ਲਾਉਣਾ ਪੈਂਦਾ, ਇਸ ਕਰਕੇ ਉਹ ਧਿਆਨ ਲਾਉਣ ਵਾਸਤੇ ਪੰਡਿਤ ਲੋਕ ਇੱਦਾਂ ਕਰਦੇ ਨੇ। ਧੰਨਾ ਕਹਿੰਦਾ, ਲੈ ਹੁਣ ਤੂੰ ਰੋਟੀ ਖਾ, ਘੰਟਾ ਅੱਧਾ ਘੰਟਾ ਬੀਤਿਆ, ਕਹਿੰਦਾ ਇੰਨਾ ਚਿਰ ਤੂੰ ਨਹੀਂ ਆਇਆ, ਰੋਟੀ ਖਾ। ਘੰਟਾ ਕੋ ਲੰਘ ਗਿਆ, 1.5 ਘੰਟਾ ਲੰਘ ਗਿਆ, 2 ਘੰਟੇ ਲੰਘ ਗਏ, ਹੁਣ ਪੱਥਰ ਨੇ ਕਿੱਥੇ ਰੋਟੀ ਖਾਣੀ ਸੀ? ਕਹਿੰਦਾ ਜੇ ਤੂੰ ਰੋਟੀ ਨਹੀਂ ਖਾਧੀ ਨਾ, ਹਾਂ ਵੀ ਮੂੰਹ ਨਾ ਜੁਠਾਲ ਸਾਂ, ਤੂੰ ਰੁੱਠਾ ਹਾਂ ਕਿਉਂ ਨਾ ਸੁਖਾਵੈ, ਜੇ ਤੂੰ ਨਹੀਂ ਖਾਂਦਾ ਮੈਂ ਵੀ ਨਹੀਂ ਖਾਣੀ, ਬੈਠਾ ਮੈਂ ਵੀ ਮੂੰਹ ਨਹੀਂ ਜੂਠਾ ਕਰਨਾ, ਜੇ ਤੂੰ ਰੁੱਸ ਗਿਆ ਨਾ ਤੇ ਰੋਟੀ ਮੈਨੂੰ ਵੀ ਨਹੀਂ ਚੰਗੀ ਲੱਗਦੀ। ਸਾਰਾ ਦਿਨ ਲੰਘ ਗਿਆ, ਸਾਰੇ ਹੈਰਾਨ ਵੀ ਧੰਨਾ ਅੰਦਰ ਵੜਿਆ ਕੁੰਡੀ ਲਾ ਕੇ, ਉਹ ਬਾਹਰੋਂ ਆਵਾਜ਼ਾਂ ਮਾਰਨ ਆ ਜਾ ਬਾਹਰ। ਕਹਿੰਦਾ ਠਹਿਰ ਜਾਓ, ਠਾਕਰ ਰੁੱਸਿਆ ਹੋਇਆ, ਪਹਿਲਾਂ ਇਹਨੂੰ ਮਨਾਵਾਂ ਫਿਰ ਬਾਹਰ ਆਵਾਂਗਾ। ਲਾ ਕੇ ਚੌਂਕੜਾ ਜਿਉਂ ਬੈਠਾ, ਰਾਤ ਵੀ ਲੰਘ ਗਈ। ਅਗਲਾ ਦਿਨ ਚੜ੍ਹਿਆ, ਸਾਰਾ ਦਿਨ ਉਸੇ ਤਰ੍ਹਾਂ ਫਿਰ ਲੰਘ ਗਿਆ। ਦੂਜੀ ਰਾਤ ਆਈ, ਉਹ ਵੀ ਲੰਘ ਗਈ। ਬੰਦਾ ਕਿਹੋ ਜਿਹਾ ਢੀਠ ਮੈਨੂੰ ਟੱਕਰਿਆ, ਭਗਵਾਨ ਬੜਾ ਹੈਰਾਨ ਹੋਇਆ। ਕਹਿੰਦਾ ਇਹ ਤਾਂ ਆਪ ਹੀ ਭੁੱਖਾ ਮਰੇਗਾ, ਕਿਉਂਕਿ ਪਰਮੇਸ਼ਰ ਸਾਧ ਸੰਗਤ ਜੀ ਸਭ ਥਾਂ ਤੇ ਹੈ, ਸੱਚ ਪੁੱਛੋ ਤੇ ਤੁਹਾਡੀ ਭਾਵਨਾ ਵਿੱਚ ਹੈ, ਭਾਵਨਾ ਅੰਦਰ ਪਰਮੇਸ਼ਰ ਹੈ, ਹਰ ਥਾਂ ਤੇ ਪਰਮੇਸ਼ਰ ਹੈ, ਭਾਵਨਾ ਤੋਂ ਬਿਨਾਂ ਕਿਤੇ ਵੀ ਨਹੀਂ, ਸ਼ਰਧਾ ਤੋਂ ਬਿਨਾਂ ਕੁਛ ਨਹੀਂ, ਸ਼ਰਧਾ ਵਿੱਚ ਸਭ ਕੁਛ ਹੈ। ਸ਼ਰਧਾਵਾਨਮ ਲਭਤੇ ਗਿਆਨਮ, ਸ਼ਬਦ ਸ਼ਰਧਾਵਾਨ ਨੂੰ ਹੀ ਬ੍ਰਹਮ ਗਿਆਨ ਹੁੰਦਾ ਹੈ, ਸ਼ਰਧਾਵਾਨ ਨੂੰ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਪਰਮੇਸ਼ਰ ਨੇ ਸੋਚਿਆ ਇਹ ਤਾਂ ਭੁੱਖਾ ਮਰ ਜਾਏਗਾ। ਕਹਿੰਦੇ 2 ਦਿਨ 2 ਰਾਤਾਂ ਲੰਘ ਗਈਆਂ ਸਨ, ਤੀਜਾ ਦਿਨ ਚੜ੍ਹ ਗਿਆ, ਭਗਵਾਨ ਨੇ ਪੱਥਰ ਦੀ ਮੂਰਤੀ ਚੋਂ ਹੱਥ ਬਾਹਰ ਕੱਢੇ, ਹੱਥ ਕੱਢੇ, ਧੰਨੇ ਨੇ ਦੋਵੇਂ ਹੱਥ ਘੁੱਟ ਕੇ ਫੜ ਲਏ। ਕਹਿੰਦੇ ਅਜੇ ਤੂੰ ਹੱਥ ਹੀ ਕੱਢੇਗਾ, ਬਾਹਰ ਆ ਕੇ ਆਰਾਮ ਨਾਲ ਰੋਟੀ ਖਾ, ਚੋਰੀ ਚੋਰੀ ਕਿਉਂ ਖਾਣਾ? ਭਗਵਾਨ ਪ੍ਰਤੱਖ ਹੋ ਗਏ। ਭਾਈ ਗੁਰਦਾਸ ਜੀ ਕਹਿੰਦੇ ਗੋਸਾਈ ਪ੍ਰਤੱਖ ਹੋਏ, ਪ੍ਰਤੱਖ ਹੋ ਕੇ ਕੋਲ ਬਹਿ ਗਏ ਭਗਵਾਨ। ਕਹਿੰਦੇ ਲੈ ਤੈਨੂੰ ਖਾ ਲੈਣੇ ਤੇਰੀ ਰੋਟੀ। ਹੁਣ ਰੋਟੀ 2 ਦਿਨ ਦੀ ਬਾਸੀ ਸੀ, 2 ਦਿਨ ਦੀ ਬਾਸੀ ਰੋਟੀ ਸੀ, ਤੇ ਲੱਸੀ ਜਿਹੜੀ ਸੀ ਉਹ ਵੀ 2 ਦਿਨ ਦੀ ਪਈ, ਖੱਟੀ ਹੋ ਗਈ ਜ਼ਿਆਦਾ। 2 ਦਿਨ ਦੀ ਰੋਟੀ ਖਾਣ ਲੱਗਾ ਭਗਵਾਨ, ਚੱਬੀ ਨਾ ਜਾਵੇ, ਤੇ ਜਦੋਂ ਲੱਸੀ ਪੀਤੀ ਤੇ ਉਹ ਖੱਟੀ ਬਹੁਤੀ, ਘੁੱਟਣਾ ਅੰਦਰ ਲੰਘੇ। ਕਹਿੰਦੇ ਧੰਨਿਆ ਇੰਨੀ ਖੱਟੀ ਲੱਸੀ ਤਾਜ਼ੀ ਬਣਾ ਲੈਂਦਾ ਰੋਟੀ? ਧੰਨਾ ਕਹਿੰਦਾ ਮੇਰਾ ਕਸੂਰ ਹੈ, ਆਇਆ ਤੇ ਤੂੰ ਲੇਟ ਹੈ, ਮੈਂ ਤਾਂ ਤਾਜ਼ੀ ਬਣਾਈ ਸੀ, ਲੱਸੀ ਵੀ ਤਾਜ਼ੀ ਸੀ, ਰੋਟੀ ਵੀ ਤਾਜ਼ੀ ਸੀ, ਹੁਣ ਕੱਲ੍ਹ ਨੂੰ ਟਾਈਮ ਨਾਲ ਆ ਜੀ, ਤਾਜ਼ੀ ਮਿਲੇਗੀ। ਆਖੋ ਸਤਿਨਾਮ ਸ੍ਰੀ ਵਾਹਿ। ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾ, ਬੰਨ ਲਿਆ ਭਗਵਾਨ ਨੂੰ, ਕੱਲ ਨੂੰ ਫਿਰ ਆਵੀਂ, ਹੁਣ ਆਉਣਾ ਪੈਣਾ ਸੀ। ਬਚਨ ਜੋ ਭਗਤ ਨੇ ਕਰ ਦਿੱਤਾ, ਮੇਰੀ ਬੰਧੀ ਭਗਤ ਛੁਡਾਵੈ, ਬੰਧ ਭਗਤ ਨਾ ਛੂਟੈ ਮੋਹੇ। ਪਰਮੇਸ਼ਰ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੇਰੀ ਬੰਧੀ ਭਗਤ ਛੁਡਾਵੈ, ਮੈਂ ਬੰਨ ਦਿਆ ਭਗਤ ਛੁਡਾ ਸਕਦੇ ਨੇ, ਭਗਤ ਬੰਨ ਦੇਵੇ ਮੈਂ ਛੁਡਾ ਨਹੀਂ ਸਕਦਾ। ਬੰਨ ਲਿਆ ਭਗਵਾਨ ਨੂੰ, ਹੁਣ ਭਗਵਾਨ ਆਉਣ ਲੱਗ ਪਿਆ, ਪ੍ਰਸ਼ਾਦਾ ਵੀ ਛਕਣਾ, ਧੰਨੇ ਦੀਆਂ ਗਊਆਂ ਵੀ ਚਾਰਨੀਆਂ, ਉਹ ਜਿਹੜੀ ਪੱਥਰੀਲੀ ਜ਼ਮੀਨ ਬੱਜਰ ਜਿਹਦੇ ਵਿੱਚ ਕੁਛ ਹੁੰਦਾ ਨਹੀਂ ਸੀ, ਉਹਦੇ ਪੱਥਰ ਕੱਢ ਕੱਢ ਬਾਹਰ ਸੁੱਟਣੇ, ਉਹ ਤਾਂ ਪਲ ਵਿੱਚ ਹੀ ਕਲਾ ਵਰਤਾ ਦਿੱਤੀ ਕਿ ਕਿਉਂਕਿ ਪਰਮੇਸ਼ਰ ਚਾਹੇ ਤੇ ਸਾਧ ਸੰਗਤ ਜੀ ਪੱਥਰ ਨੂੰ ਹੀਰਾ ਬਣਾ ਦੇਵੇ, ਪਰਮੇਸ਼ਰ ਚਾਹੇ ਮਿੱਟੀ ਨੂੰ ਸੋਨਾ ਕਰ ਦੇਵੇ, ਸਭ ਕੁਛ ਉਹਦੇ ਹੱਥ ਹੀ ਹੈ, ਸਾਰੀ ਤਾਕਤ ਉਹਦੇ ਹੱਥ ਵਿੱਚ ਹੈ। ਮਹਾਰਾਜ ਨੇ ਐਸੀ ਕਲਾ ਵਰਤਾਈ ਥੋੜ੍ਹੇ ਦਿਨਾਂ ਵਿੱਚ, ਜਿਹੜੀ ਜ਼ਮੀਨ ਬੰਜਰ ਸੀਗੀ ਉਹਦੇ 'ਚ ਫਸਲਾਂ ਲਹਿਰਾਉਣ ਲੱਗ ਪਈਆਂ। ਉਹ ਸ਼ਰੀਕ ਹੈਰਾਨ ਹੋ ਗਏ ਕਿ ਕਮਾਲ ਹੈ, ਉਹ ਤੂੰ ਧੰਨਿਆ ਕੀ ਕੀਤਾ? ਕਹਿੰਦਾ ਮੈਂ ਥੋੜ੍ਹਾ ਕੀਤਾ, ਠਾਕਰ ਲੱਗਾ ਰਹਿੰਦਾ ਖੇਤਾਂ 'ਚ, ਮੈਨੂੰ ਤਾਂ ਪਤਾ ਨਹੀਂ ਜਦੋਂ ਦਾ ਉਹ ਆਇਆ ਉਹ ਕਰੀ ਜਾਂਦਾ। ਉਹ ਕਹਿੰਦੇ ਠਾਕਰ ਕਿਹੜਾ? ਕਹਿੰਦਾ ਉਹ ਵੇਖੋ ਉਹ ਹਲ ਵਾਹੁੰਦਾ ਪਿਆ, ਉਹਨਾਂ ਨੂੰ ਦਿਸਦਾ ਕੋਈ ਨਹੀਂ, ਧੰਨੇ ਨੂੰ ਦਿਸਦਾ ਹਰ ਵੇਲੇ। ਸਾਧ ਸੰਗਤ ਜੀ ਹੁਣ ਜਿਨ੍ਹਾਂ ਦੀਆਂ ਅੱਖਾਂ 'ਤੇ ਦਵੈਤ ਦੀ ਪੱਟੀ ਬੰਨੀ ਹੈ ਉਹਨਾਂ ਨੂੰ ਰੱਬ ਨਹੀਂ ਦਿਸਦਾ, ਜਿਨ੍ਹਾਂ ਦੀ ਅੱਖਾਂ 'ਚੋਂ ਦਵੈਤ ਦੀ ਦਵੈਸ਼ ਈਰਖਾ ਦੀ ਪੱਟੀ ਖੁੱਲ੍ਹਣੀ ਹੈ ਉਹਨਾਂ ਨੂੰ ਰੱਬ ਸਭ ਥਾਂ 'ਤੇ ਦਿਸਣਾ ਹੈ। ਭਗਤ ਧੰਨਾ ਜੀ ਉਸ ਪ੍ਰਭੂ ਦੀ ਹੁਣ ਸਮਝ ਆ ਗਈ ਵੀ ਇਹ ਸਾਰਿਆਂ 'ਚ ਵਿਆਪਕ ਹੈ, ਇਹਦੇ ਹਰ ਥਾਂ 'ਤੇ ਹੈ, ਇਹ ਇਕੱਲਾ ਉਹ ਪੱਥਰ ਦੀ ਮੂਰਤੀ ਵਿੱਚ ਹੀ ਨਹੀਂ। ਉਹ ਤ੍ਰਿਲੋਚਨ ਨੂੰ ਵੀ ਪਤਾ ਲੱਗ ਗਿਆ, ਪੰਡਿਤ ਨੂੰ, ਉਹ ਜਾ ਕੇ ਧੰਨੇ ਨੂੰ ਕਹਿੰਦਾ ਧੰਨਿਆ ਸੁਣਿਆ ਠਾਕਰ ਤੇਰੇ ਸਾਰੇ ਕੰਮ ਕਰਦਾ, ਉਹਨੂੰ ਕਹਿ ਮੈਨੂੰ ਵੀ ਦਰਸ਼ਨ ਦੇ ਦੇਵੇ। ਧੰਨਾ ਠਾਕਰ ਨੂੰ ਕਹਿੰਦਾ ਭਗਵਾਨ ਜੀ ਉਹ ਪੰਡਿਤ ਜੀ ਤੁਹਾਨੂੰ ਮਿਲਣਾ ਚਾਹੁੰਦੇ, ਦਰਸ਼ਨ ਕਰਨਾ ਚਾਹੁੰਦੇ। ਭਗਵਾਨ ਕਹਿੰਦਾ ਉਹਨੂੰ ਨਹੀਂ ਮਿਲਣਾ, ਉਹ ਤਾਂ ਰੋਟੀ ਦੀ ਥਾਲ ਰੱਖਦਾ ਸੀ ਮੇਰੇ ਅੱਗੇ, ਫਟਾਫਟ ਛੂਹ ਅੰਤਰ ਕਰਕੇ ਤੇ ਫਟਾਫਟ ਬਸ ਛੂਈ ਮੂਈ ਕੀਤੀ ਉਹਨੇ ਤੇ ਚੁੱਕ ਕੇ ਥਾਲ ਆਪ ਖਾ ਜਾਂਦਾ ਸੀ। ਉਹ ਤਾਂ ਇੱਕ ਪਖੰਡ ਕਰਦਾ ਸੀ, ਉਹ ਭਗਤੀ ਨਹੀਂ ਕਰਦਾ, ਉਹਦੇ ਅੰਦਰ ਸਵਾਰਥ ਹੈ। ਜਿੱਥੇ ਸਵਾਰਥ ਹੈ ਉੱਥੇ ਮੇਰੇ ਦਰਸ਼ਨ ਨਹੀਂ ਹੁੰਦੇ, ਜਿੱਥੇ ਭਾਵਨਾ ਹੈ, ਜਿੱਥੇ ਸ਼ਰਧਾ ਹੈ, ਜਿੱਥੇ ਸਵਾਰਥ ਕੋਈ ਨਹੀਂ, ਮਤਲਬ ਪ੍ਰਸਤੀ ਕੋਈ ਨਹੀਂ, ਉੱਥੇ ਮੈਂ ਹਰ ਵੇਲੇ ਰਹਿੰਦਾ ਹਾਂ। ਚਲਾਕ ਲੋਕਾਂ ਨੂੰ ਮੇਰੇ ਦਰਸ਼ਨ ਨਹੀਂ ਹੁੰਦੇ, ਪਿਆਰੇ ਪ੍ਰੇਮੀਆਂ ਨੂੰ ਮੇਰੇ, ਸ਼ਰਧਾਵਾਨਾਂ ਨੂੰ ਮੇਰੇ ਦਰਸ਼ਨ ਹੁੰਦੇ। ਭਾਈ ਭਗਤ ਧੰਨਾ ਜੀ ਬ੍ਰਹਮ ਗਿਆਨ ਦੀ ਪਦਵੀ ਪਹੁੰਚੇ, ਰਾਮਾਨੰਦ ਜੀ ਦੇ ਚੇਲੇ ਬਣੇ, ਉਹਨਾਂ ਦੇ ਗੁਰੂ ਸਵਾਮੀ ਰਾਮਾਨੰਦ ਜੀ ਜਿਨ੍ਹਾਂ ਨੇ ਭਗਤ ਕਬੀਰ ਜੀ ਨੂੰ ਗੁਰੂ ਭਗਤ ਕਬੀਰ ਜੀ ਨੂੰ ਸਿੱਖਿਆ ਦਿੱਤੀ ਹੈ, ਭਗਤ ਰਵਿਦਾਸ ਜੀ ਦੇ ਵੀ ਗੁਰੂ ਰਾਮਾਨੰਦ ਜੀ, ਕਬੀਰ ਜੀ ਦੇ ਗੁਰੂ ਰਾਮਾਨੰਦ ਜੀ, ਪੀਪਾ ਜੀ ਦੇ ਗੁਰੂ ਰਾਮਾਨੰਦ ਜੀ, ਬਹੁਤ ਸਾਰੇ ਭਗਤ ਰਾਮਾਨੰਦ ਜੀ ਦੇ ਚੇਲੇ ਹੋਏ ਨੇ ਗੁਰੂ ਗ੍ਰੰਥ ਸਾਹਿਬ 'ਚ, ਜਿਨ੍ਹਾਂ ਦੀ ਬਾਣੀ ਹੈ। ਰਾਮਾਨੰਦ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ, ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਆਖੋ ਸਤਨਾਮ ਸ੍ਰੀ ਵਾਹਿ। ਤੁਰੀ ਅਵਸਥਾ 'ਚ ਪਹੁੰਚ ਗਏ, ਉਸ ਰੱਬ ਨਾਲ ਬੜੀਆਂ ਪਿਆਰ ਦੀਆਂ ਗੱਲਾਂ ਕੀਤੀਆਂ, ਖੇਤੀਬਾੜੀ ਕਰਦੇ, ਕਿਰਤ ਬਿਰਤ ਕਰਦੇ, ਭਗਵਾਨ ਨੂੰ ਸਾਰਿਆਂ ਵਿੱਚ ਵਿਆਪਕ ਜਾਣਦੇ, ਉਹਦੀ ਆਰਤੀ ਕਰਦੇ, ਸ਼ਬਦ ਉਚਾਰਨ ਕਰਦੇ ਨੇ। ਧੰਨਾ ਗੋਪਾਲ ਤੇਰਾ ਆਰਤਾ, ਹੇ ਮੇਰੇ ਗੋਪਾਲ ਪ੍ਰਭੂ ਮੈਂ ਤੇਰਾ ਆਰਤਾ ਕਰਦਾ ਹਾਂ। ਲੋਕ ਆਰਤੀ ਕਰਦੇ ਨੇ, ਮੈਂ ਤੇਰਾ ਆਰਤਾ ਕਰਦਾ ਹਾਂ। ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਸਾਰੇ ਕੰਮ ਕਰਦਾ ਹੈ, ਸਾਰੇ ਕੰਮ ਸਵਾਰ ਦਿੰਦਾ ਹੈ, ਤੇ ਮੈਂ ਵੀ ਤੇਰੇ ਕੋਲ ਹਾਂ ਤੇ ਤੇਰੇ ਤੋਂ ਮੰਗਦਾ ਹਾਂ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਮਹਾਰਾਜ ਪ੍ਰਸ਼ਾਦਾ ਚਾਹੀਦਾ, ਦਾਲ ਚਾਹੀਦੀ ਹੈ, ਸੀਧਾ ਆਟਾ ਚਾਹੀਦਾ, ਘਿਓ ਵੀ ਚਾਹੀਦਾ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਛਾਦਨ ਨੀਕਾ, ਪੈਰਾਂ 'ਚ ਪਾਉਣ ਵਾਸਤੇ ਜੁੱਤੀ ਪਨੀਆਂ, ਉਹ ਵੀ ਚੰਗੀ ਚਾਹੀਦੀ ਹੈ, ਅਤੇ ਛਾਦਨ ਸਰੀਰ ਨੂੰ ਢੱਕਣ ਵਾਸਤੇ ਕੱਪੜਾ ਵੀ ਚਾਹੀਦਾ ਹੈ। ਪਨੀਆਂ ਛਾਦਨ ਨੀਕਾ, ਨੀਕਾ ਕਹਿੰਦੇ ਨੇ ਵਧੀਆ ਚੰਗਾ, ਜਿਹੜਾ ਸਰੀਰ ਨੂੰ ਗਰਮੀ ਵਿੱਚ ਵੀ ਸੁੱਖ ਦੇਵੇ, ਸਰਦੀ 'ਚ ਵੀ ਸੁੱਖ ਦੇਵੇ, ਇਹੋ ਜਿਹਾ ਕੱਪੜਾ ਵੀ ਚਾਹੀਦਾ। ਪਨੀਆਂ ਸ਼ਾਦ ਨਨੀਕਾ, ਅਨਾਜ ਮੰਗੋ ਸਤ ਸੀਕਾ। ਅਤੇ ਖਾਣ ਵਾਸਤੇ ਅਨਾਜ ਕਿਹੜਾ ਚਾਹੀਦਾ? ਜਿਹੜਾ ਸੱਤ ਸਿਆੜ ਪਾ ਕੇ ਕੱਢਿਆ ਹੋਵੇ। ਸੀਕਾ, ਸੀ ਮੈਨੇ ਸਿਆੜ, ਆਪਾਂ ਪੰਜਾਬੀ ਸਿਆੜ ਕਹਿੰਦੇ ਹਾਂ, ਅਤੇ ਕਈ ਜਗ੍ਹਾ 'ਤੇ ਸੀਣ ਵੀ ਕਹਿ ਦਿੰਦੇ। ਉਹ ਜਦੋਂ ਹਲ ਦਾ ਫਲ ਪਾ ਕੇ ਜ਼ਮੀਨ 'ਚ ਬਲਦਾਂ ਦੇ ਨਾਲ ਖਿੱਚਦੇ ਹਾਂ ਆਪਾਂ, ਅਤੇ ਉਹ ਜਿਹੜੀ ਸੀਣ ਪੈਂਦੀ ਜ਼ਮੀਨ 'ਚ ਉਹਨੂੰ ਸੀ ਕਹਿੰਦੇ ਆ। ਸੀਤਾ ਜਿਹੜਾ ਸ਼ਬਦ ਹੈ, ਸ਼੍ਰੀ ਰਾਮ ਚੰਦਰ ਜੀ ਦੀ ਘਰਵਾਲੀ ਸੀਤਾ ਕਿਉਂ ਕਹਿੰਦੇ? ਸੀਤਾ ਜਦੋਂ ਰਾਜਾ ਜਨਕ ਨੇ ਹਲ ਦਾ ਫਲ ਪਾ ਕੇ ਅਤੇ ਹਲ ਵਾਹਿਆ ਸੀਗਾ, ਅਤੇ ਉਹ ਹਲ ਜਦੋਂ ਵਾਹਿਆ ਸੀ, ਸਿਆੜ ਕੱਢਿਆ ਸੀ, ਉੱਥੇ ਉਹ ਘੜੇ ਦੇ ਵਿੱਚ ਸੀਤਾ ਲੱਭੀ ਸੀ। ਉੱਥੋਂ ਤਾਂ ਕਹਿੰਦੇ ਨਾ ਵੀ ਸੀ ਤੋਂ ਨਿਕਲੀ ਹੈ ਸੀਤਾ, ਸਿਆੜ ਪਾਇਆ, ਸੀਣ ਪਾਈ ਜ਼ਮੀਨ ਦੇ ਵਿੱਚ। ਇੱਕ ਵਾਰੀ ਪਾਓ ਤਾਂ ਇੱਕ ਸੀਣ ਹੋ ਗਈ, ਦੋ ਪਾਈ ਦੋ ਸੀਣ ਹੋ ਗਈ, ਜਦੋਂ ਸੱਤ ਵਾਰੀ ਪਾ ਲਓ ਉਹਨੂੰ ਸੱਤ ਸੀਕਾ ਕਹਿੰਦੇ। ਸੱਤ ਸਿਆੜ ਕੱਢੇ, ਇੱਕ ਵਾਰੀ ਨਹੀਂ, ਸੱਤ ਵਾਰੀ ਹਲ ਵਾਹਿਆ, ਖੇਤ ਵਾਹਿਆ। ਹੁਣ ਜਿਹੜਾ ਸੱਤ ਵਾਰੀ ਖੇ ਹਲ ਵਾਹੁਣਾ ਹੈ ਤਾਂ ਮਿਹਨਤ ਦਾ ਕੰਮ ਔਖਾ, ਪਰ ਕਈ ਬਜ਼ੁਰਗ ਬੜੇ ਸ਼ੌਂਕ ਨਾਲ ਆਪਣੇ ਖੇਤਾਂ ਨੂੰ ਸੱਤ ਸੱਤ ਵਾਰੀ ਵਾਹ ਦਿੰਦੇ ਸੀ। ਸੱਤ ਸੱਤ ਵਾਰੀ ਵਾਹ ਕੇ ਮਿਹਨਤ ਕਰਕੇ ਅਤੇ ਫਿਰ ਉਹਦੇ 'ਚ ਜਿਹੜਾ ਅਨਾਜ ਪੈਦਾ ਹੁੰਦਾ, ਉਹ ਜਿਹੜੀ ਫਸਲ ਹੁੰਦੀ ਉਹ ਬੜੀ ਜ਼ਿਆਦਾ ਹੁੰਦੀ ਔਰ ਬੜੀ ਵਧੀਆ ਹੁੰਦੀ ਹੈ ਅਤੇ ਬੜੀ ਸਵਾਦਿਸ਼ਟ ਹੁੰਦੀ ਹੈ। ਪਹਿਲਾਂ ਦੇਸੀ ਕਣਕ ਹੁੰਦੀ ਸੀ ਨਾ, ਅਤੇ ਉਹਦੀ ਰੋਟੀ ਜਿਹੜੀ ਸਵਾਦ ਬਣਦੀ ਸੀ ਚੁੱਲ੍ਹੇ 'ਤੇ, ਉਹ ਅੱਜ ਕੱਲ੍ਹ ਤਾਂ ਸਾਧ ਸਿੰਘ ਜੀ ਸੁਪਨੇ ਹੀ ਰਹਿ ਗਏ ਆ, ਉਹ ਤਾਂ ਆਪਾਂ ਵੇਖੀ ਨਹੀਂ। ਅਤੇ ਉਹ ਮੈਨੂੰ ਚਾਹੀਦਾ। ਧੰਨਾ ਜੀ ਕਹਿੰਦੇ, ਅਨਾਜ ਮੰਗੋ ਸੱਤ ਸੀਕਾ, ਗਊ ਭੈਂਸ ਮੰਗੋ ਲਵੇਰੀ। ਲਵੇਰਾ ਵੀ ਚਾਹੀਦਾ ਘਰ 'ਚ, ਦੁੱਧ ਪੀਣ ਨੂੰ, ਘਿਓ ਖਾਣ ਨੂੰ, ਮੱਖਣ ਖਾਣ ਨੂੰ, ਲੱਸੀ ਪੀਣ ਨੂੰ। ਗਊ ਮੱਝ ਵੀ ਚੰਗੀ ਚਾਹੀਦੀ ਹੈ। ਗਊ ਭੈਂਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੁਰਨ ਵਾਸਤੇ, ਜਾਣ ਵਾਸਤੇ, ਆਉਣ ਵਾਸਤੇ ਚੰਗੀ ਘੋੜੀ ਵੀ ਚਾਹੀਦੀ ਹੈ, ਵੀ ਤੁਰ ਕੇ ਨਾ ਜਾਵਾਂ, ਕਿਤੇ ਜਾਵਾਂ ਅਤੇ ਘੋੜੀ 'ਤੇ ਬਹਿ ਕੇ ਜਾਵਾਂ। ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ। ਘਰ ਵਾਲੀ ਗ੍ਰਹਿਣੀ ਜਿਹੜੀ ਪਤਨੀ ਹੈ, ਉਹ ਵੀ ਚੰਗੀ ਸ੍ਰੇਸ਼ਟ, ਚੰਗੇ ਚੱਜ ਆਚਾਰ ਵਾਲੀ ਸਿਆਣੀ, ਪਤੀਵਰਤਾ, ਪ੍ਰੇਮ ਕਰਨ ਵਾਲੀ, ਆਏ ਗਏ ਦਾ ਸਤਿਕਾਰ ਕਰਨ ਵਾਲੀ, ਮਿੱਠਾ ਬੋਲਣ ਵਾਲੀ, ਸ਼ੁਭ ਗੁਣਾਂ ਵਾਲੀ ਚਾਹੀਦੀ। ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਮੈਂ ਤੇਰੇ ਕੋਲੋਂ ਮੰਗਦਾ ਹਾਂ ਮੇਰੇ ਪਾਤਸ਼ਾਹ, ਸਾਰੀ ਦੁਨੀਆਂ ਨੂੰ ਸੁੱਖ ਦੇਣਾ, ਸਾਰਿਆਂ ਦੀ ਸਾਡੀ ਮੰਗ ਹੈ। ਜੇ ਸਾਨੂੰ ਚਾਹੀਦਾ ਤੇਰੇ ਤੋਂ ਹੀ ਮੰਗਣਾ, ਹੋਰ ਕਿੱਥੋਂ ਮੰਗੀਏ? ਮੰਗਣਾ ਵੀ ਤੇਰੇ ਕੋਲੋਂ ਹੈ, ਦਾਤਾ ਵੀ ਤੂੰ ਹੀ ਹੈ, ਹੋਰ ਕੋਈ ਦਾਤਾ ਵੀ ਕੋਈ ਨਹੀਂ। ਇਹ ਸ਼ਬਦ ਉਚਾਰਨ ਕਰਕੇ ਜਿੱਥੇ ਪਰਮੇਸ਼ਰ ਦੇ ਅੱਗੇ ਆਪਣੀ ਮੰਗ ਰੱਖਦੇ ਹੈ, ਇੱਕ ਹੋਰ ਸ਼ਬਦ ਵਿੱਚ ਉਹ ਕਹਿੰਦੇ ਹੈ, ਕਹਿੰਦੇ ਉਹ ਮਨਾ ਤੂੰ ਮੰਗਦਾ ਕਿਉਂ ਹੈ, ਬਿਨਾਂ ਮੰਗਿਆ ਹੀ ਮਿਲ ਜਾਣਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਹੋਰ ਸ਼ਬਦ ਹੈ ਆਸਾ ਰਾਗ ਵਿੱਚ, ਉਹਦੇ 'ਚ ਫਿਰ ਆਪਣੇ, ਕਿਉਂਕਿ ਸਾਰੀਆਂ ਅੰਦਰ ਦੀਆਂ ਗੱਲਾਂ ਹੁੰਦੀਆਂ, ਜਦੋਂ ਰੱਬ ਦੀਆਂ ਅਤੇ ਭਗਤਾਂ ਦੀਆਂ ਆਪਸ 'ਚ ਗੱਲਾਂ ਹੁੰਦੀਆਂ ਬੜੀਆਂ ਅਜੀਬ ਹੁੰਦੀਆਂ। ਕਦੀ ਮੰਗ ਲੈਂਦੇ ਆ, ਫਿਰ ਕਹਿੰਦੇ ਮੰਗਣ ਦੀ ਕੀ ਲੋੜ, ਆਪੇ ਦੇਵੇਗਾ। ਕਦੀ ਰੱਬ ਨਾਲ ਰੁੱਸ ਜਾਂਦੇ ਆ, ਕਦੀ ਹੱਸਣ ਲੱਗ ਜਾਂਦੇ ਆ, ਕਦੀ ਉਹਦੇ ਰੰਗਾਂ 'ਚ ਰੋਣ ਲੱਗ ਜਾਂਦੇ ਆ। ਰੰਗ ਹੱਸੇ ਰੰਗ ਰੋਵੇ ਹੈ, ਚੁੱਪ ਵੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹੇ। ਉਹ ਤਾਂ ਉਸੇ ਦੇ ਰੰਗ 'ਚ ਰਹਿੰਦੇ ਆ, ਮਸਤ ਰਹਿੰਦੇ ਆ। ਫਿਰ ਭਗਤ ਜੀ ਕੀ ਕਹਿੰਦੇ ਨੇ, ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ। ਹੇ ਮੇਰੇ ਚਿੱਤ, ਹੇ ਮੇਰੇ ਮਨ, ਤੂੰ ਉਸ ਦਇਆਲ ਦਮੋਦਰ ਨੂੰ ਚੇਤੇ ਕਿਉਂ ਨਹੀਂ ਕਰਦਾ? ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ, ਬਿਬਹਿ ਨਾ ਜਾਣਸ ਕੋਈ। ਤੂੰ ਦੂਜੇ ਬਿਬਹਿ ਮੈਨੇ ਦੂਜਾ, ਦੂਜੇ ਦਾ ਧਿਆਨ ਨਾ ਕਰ, ਇੱਕੋ ਦਾ ਹੀ ਧਿਆਨ ਕਰ, ਦੂਜੇ ਦੀ ਕਿਸੇ ਦੀ ਆਸ ਨਾ ਰੱਖ, ਉਹਨੂੰ ਸਮਝ ਲੈ ਉਹ ਸਾਰਾ ਕੁਝ ਉਹੀ ਕਰ ਰਿਹਾ। ਜੇ ਧਾਵੈ ਬ੍ਰਹਮੰਡ ਖੰਡ ਕਉ ਕਰਤਾ ਕਰੇ ਸਹੋਈ। ਜਿੰਨਾ ਮਰਜ਼ੀ ਦੌੜ ਭੱਜ ਲੈ, ਹੋਣਾ ਤਾਂ ਉਹੀ ਹੈ ਜੋ ਵਾਹਿਗੁਰੂ ਨੇ ਕਰਨਾ ਹੈ। ਜੇ ਤੂੰ ਖੰਡਾਂ ਬ੍ਰਹਮੰਡਾਂ 'ਚ ਵੀ ਦੌੜਿਆ ਫਿਰੇ, ਤੇਰੇ ਕੀਤਿਆਂ ਨਹੀਂ ਕੁਛ ਹੋਣਾ, ਵਾਹਿਗੁਰੂ ਦੇ ਕੀਤਿਆਂ ਸਾਰਾ ਕੁਝ ਹੋ ਜਾਣਾ। ਜੇ ਧਾਵੈ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋਈ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਭਗਤ ਧੰਨਾ ਜੀ ਕਹਿੰਦੇ ਮਾਂ ਦੇ ਪੇਟ ਵਿੱਚ ਦਸ ਦੁਆਰਿਆਂ ਵਾਲਾ ਸਰੀਰ ਵਾਹਿਗੁਰੂ ਨੇ ਬਣਾਇਆ 9 ਮਹੀਨਿਆਂ ਵਿੱਚ। ਦਸ ਦੁਆਰਾਂ ਮੈਨੇ ਜਿਹੜੇ ਦਸ ਦੁਆਰ ਹਨ ਸਾਡੇ ਸਰੀਰ ਦੇ, ਦਸ ਦੁਆਰ ਹਨ, 9 ਪ੍ਰਗਟ ਹਨ, 10ਵਾਂ ਗੁਪਤ ਹੈ। ਆਖੋ ਸ੍ਰੀ ਵਾਹਿਗੁਰੂ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਉਹ ਦਸ ਦੁਆਰਾਂ ਵਾਲਾ ਜਿਹੜਾ ਸਾਡਾ ਸਰੀਰ ਹੈ ਕਿੱਥੇ ਬਣਿਆ? ਜਨਨੀ ਕੇਰੇ ਉਧਰ ਉਦਕ ਮੈਂ, ਜਨਨੀ ਦੇ ਮਾਂ ਦੇ ਪੇਟ ਵਿੱਚ ਸਾਡਾ ਸਰੀਰ ਮਾਂ ਦੇ ਪੇਟ 'ਚ ਬਣਿਆ, 9 ਮਹੀਨਿਆਂ 'ਚ ਬਣਿਆ। ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਅਤੇ ਉੱਥੇ 9 ਮਹੀਨੇ ਵੀ ਤਾਂ ਰੋਟੀ ਦਿੰਦਾ ਰਿਹਾ ਉਹ ਮਾਂ ਦੇ ਪੇਟ ਵਿੱਚ। ਜਿਸ ਵਾਹਿਗੁਰੂ ਨੇ ਰੋਟੀ ਦਿੱਤੀ ਹੈ ਉੱਥੇ ਪਾਲਣਾ ਕੀਤੀ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ। ਜਿਹਨੇ ਮਾਂ ਦੇ ਪੇਟ 'ਚ ਪਾਲਿਆ ਇੱਥੇ ਵੀ ਪਾਲੇਗਾ। ਧੰਨਾ ਜੀ ਕਹਿੰਦੇ ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖੈ ਐਸਾ ਖਸਮ ਹਮਾਰਾ। ਫਿਰ ਅੱਗੇ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਦੇਖੋ ਕੱਛੂ ਕੁੰਮੀ ਜਿਹੜੀ ਹੈ, ਕੱਛੂ ਕੁੰਮੀ ਕਛੂਆ ਜਿਹਨੂੰ ਕਹਿੰਦੇ ਆਪਾਂ ਕੂਰਮ, ਉਹ ਆਪਣੇ ਬੱਚੇ ਬਰੇਤੀ 'ਚ ਦੇ ਕੇ ਆਂਡੇ ਦੇ ਕੇ ਪਾਣੀ 'ਚ ਆ ਜਾਂਦੀ ਹੈ। ਉਹਦੀ ਵਿਚਾਰੀ ਦੀ ਚਾਲ ਇੰਨੀ ਤੇਜ਼ ਹੈ ਨਹੀਂ ਵੀ ਰੋਜ਼ ਆਂਡਿਆਂ ਕੋਲ ਜਾਵੇ। ਇੱਕ ਵਾਰੀ ਆਂਡੇ ਬਰੇਤੀ 'ਚ ਦੇ ਆਉਂਦੀ ਹੈ, ਫਿਰ ਉਹ ਸਿੱਧਾ ਹੀ ਪਾਣੀ 'ਚੋਂ ਵਾਪਸ ਆ ਜਾਂਦੀ, ਨਦੀ 'ਚ ਆ ਜਾਂਦੀ। ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣਾ। ਮੁੜ ਕੇ ਉਹ ਆਪਣੇ ਬੱਚਿਆਂ ਕੋਲ ਨਹੀਂ ਜਾ ਸਕਦੀ, ਪਰ ਧੰਨਾ ਜੀ ਕਹਿੰਦੇ ਨੇ ਉਹਨਾਂ ਦੇ ਬੱਚਿਆਂ ਦੀ ਰਾਖੀ ਕੌਣ ਕਰਦਾ ਉੱਥੇ? ਕੁੰਮੀ ਜਲ ਮੈਂ ਤਨ ਤਿਸ ਬਾਹਰ, ਤਨੂੰ ਕਹਿੰਦੇ ਨੇ ਬੱਚਿਆਂ ਨੂੰ, ਤਨੂੰ ਪੁੱਤਰ ਨੂੰ ਕਹਿੰਦੇ। ਤਨ ਤੋਂ ਜੋ ਪੈਦਾ ਹੁੰਦੇ ਨੇ, ਜਿਹੜੀ ਚੀਜ਼ ਤਨ ਤੋਂ ਪੈਦਾ ਹੁੰਦੀ ਉਹਨੂੰ ਤਨੂੰ ਕਹਿੰਦੇ ਨੇ। ਸਾਡੇ ਤਨ ਤੋਂ ਪੈਦਾ ਹੁੰਦੇ ਸਾਡੇ ਬੱਚੇ, ਕੱਛੂ ਦੇ ਬੱਚੇ ਕੱਛੂ ਦੇ ਤਨ ਤੋਂ ਪੈਦਾ ਹੁੰਦੇ ਨੇ, ਇਸ ਕਰਕੇ ਉਹਨੂੰ ਤਨੂੰ ਕਿਹਾ ਹੈ। ਕੱਛੂ ਕੁੰਮੀ ਜਲ ਮੈਂ, ਕੁੰਮੀ ਤਾਂ ਜਲ ਵਿੱਚ ਹੈ, ਤਨੂੰ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਉਹਨਾਂ ਕੱਛੂ ਕੁੰਮੀ ਦੇ ਬੱਚਿਆਂ ਦੇ ਖੰਭ ਵੀ ਕੋਈ ਨਹੀਂ ਵੀ ਉੱਡ ਸਕਣ। ਉਹ ਪੰਖ ਖੀਰ ਤਿੰਨ ਨਾਹੀ, ਖੀਰ ਕੀ ਹੁੰਦਾ? ਦੁੱਧ। ਦੁੱਧ ਵੀ ਕੋਈ ਨਹੀਂ ਉਹਦੇ ਕੋਲ, ਉਹਨਾਂ ਬੱਚਿਆਂ ਕੋਲ ਉੱਥੇ ਪੀਣ ਨੂੰ। ਦੇਖੋ ਧਿਆਨ ਨਾਲ ਕਿ ਨਾ ਉਹ ਵਿਚਾਰੇ ਕਿਤੇ ਜਾ ਸਕਦੇ ਨੇ, ਹੌਲੇ ਹੌਲੇ ਤੁਰਦੇ ਨੇ, ਤੇ ਨਾ ਉਹਨਾਂ ਦੇ ਕੋਲ ਕੋਈ ਦੁੱਧ, ਮਾਂ ਦਾ ਦੁੱਧ ਹੈ, ਨਾ ਉੱਥੇ ਕੋਈ ਹੋਰ ਮੱਝ ਚੋ ਕੇ ਰੱਖੀ ਹੋਈ ਹੈ, ਉੱਥੇ ਕੁਛ ਵੀ ਨਹੀਂ। ਪਰ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਭਗਤ ਧੰਨਾ ਜੀ ਕਹਿੰਦੇ ਨੇ ਉਸ ਪਰਮਾਨੰਦ ਪਰਮਾਤਮਾ ਦੀ ਖੇਡ ਦੇਖੋ ਕਿ ਉਹ ਪਰਮਾਤਮਾ ਉਹਨਾਂ ਬੱਚਿਆਂ ਦੀ ਉੱਥੇ ਰਾਖੀ ਕਰਦਾ ਹੈ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਧੰਨਾ ਕਹਿੰਦਾ ਬੰਦੇ ਤੂੰ ਐਵੇਂ ਡਰੀ ਜਾਂਦਾ, ਜੇ ਕੱਛੂ ਕੁੰਮੇ ਨੂੰ ਉਹਦੇ ਬੱਚਿਆਂ ਨੂੰ ਰੱਬ ਰੋਟੀ ਦੇ ਰਿਹਾ ਜਿਹੜੇ ਨਾ ਬਹੁਤਾ ਤੇਜ਼ ਦੌੜ ਸਕਦੇ ਨੇ, ਨਾ ਮਾਂ ਉਹਨਾਂ ਦੇ ਕੋਲ ਹੈ, ਮਾਂ ਤਾਂ ਨਦੀ ਵਿੱਚ ਚਲੀ ਗਈ ਆਂਡੇ ਦੇ ਕੇ, ਉਹ ਵਿਚਾਰੇ ਆਂਡਿਆਂ 'ਚੋਂ ਬਾਹਰ ਨਿਕਲੇ ਨੇ, ਪਰਮਾਤਮਾ ਹੀ ਉਹਨਾਂ ਨੂੰ ਮਾਂ ਕੋਲ ਲੈ ਕੇ ਆਉਂਦਾ। ਹੌਲੇ ਹੌਲੇ ਰਿੜਦੇ ਰਿੜਦੇ ਮਾਂ ਕੋਲ ਆ ਜਾਂਦੇ ਨੇ। ਜੇ ਉਹਨਾਂ ਦੀ ਰੱਬ ਨੇ ਰਾਖੀ ਕੀਤੀ ਹੈ, ਤੇਰੀ ਵੀ ਰਾਖੀ ਕਰੇਗਾ, ਤੂੰ ਫਿਕਰ ਨਾ ਕਰ। ਭਗਤ ਧੰਨਾ ਜੀ ਨੇ ਇਹ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੇ ਆਉਂਦੇ ਹਨ ਜਿਹੜੇ ਆਪਾਂ ਸੁਣੇ ਹਨ। ਹੁਣ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਚੱਲ ਰਹੀ ਹੈ ਉਹਦਾ ਆਨੰਦ ਮਾਣੀਏ। ਅੱਜ ਭਗਤ ਜੀ ਦੇ ਜਨਮ ਉੱਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਜਿਨ੍ਹਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ। ਇਹ ਵਿਦ ਸੁਣ ਕੇ ਜਾਟਰ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਵੱਡੇ ਭਾਗਾਂ ਵਾਲੇ ਜਿਨ੍ਹਾਂ ਨੂੰ ਪਰਮਾਤਮਾ ਪ੍ਰਤੱਖ ਮਿਲਿਆ ਹੈ। ਆਓ ਹੁਣ ਆਪਾਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਕਥਾ ਦਾ ਆਨੰਦ ਮਾਣੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ। ਸੋਰਠ ਮਹੱਲਾ ਪੰਜਵਾਂ। ਦੁੱਤ ਕੇ ਸੋਰਠ ਰਾਗ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਬਦ ਉਚਾਰਨ ਕਰਦੇ ਦੋ ਤੁਕਿਆਂ ਵਾਲਾ, ਜਿੰਨੇ ਪਦ ਆਉਣਗੇ ਦੋ ਦੋ ਤੁਕਾਂ ਦੇ ਹਨ। ਜੋ ਲੋ ਭਾਉ ਅਭਾਉ ਇਹ ਮਾਨੈ, ਤੋ ਲੋ ਮਿਲਣ ਦੁਰਾਈ। ਮਹਾਰਾਜ ਕਹਿੰਦੇ ਬੰਦਾ ਜਿੰਨਾ ਚਿਰ ਚੰਗੇ ਤੇ ਮਾੜੇ ਦੇ ਚੱਕਰ 'ਚ ਪਿਆ ਹੋਇਆ ਹੈ, ਉਹਨਾਂ ਚਿਰ ਇਹਨੂੰ ਪਰਮਾਤਮਾ ਨਹੀਂ ਮਿਲਣਾ। ਭਾਉ ਅਭਾਉ, ਕਿਸੇ ਚੀਜ਼ ਨਾਲ ਪ੍ਰੇਮ ਕਰਨਾ ਤੇ ਕਿਸੇ ਚੀਜ਼ ਨਾਲ ਨਫ਼ਰਤ ਕਰਨੀ, ਇਹਨੂੰ ਰਾਗ ਦੁਵੈਸ਼ ਵੀ ਕਹਿੰਦੇ ਹਨ। ਕਿਸੇ ਬੰਦੇ ਨੂੰ ਅਸੀਂ ਲਾਈਕ ਕਰਦੇ ਹਾਂ ਬਹੁਤ ਜ਼ਿਆਦਾ, ਕਹਿੰਦੇ ਉਹ ਬੰਦਾ ਸਾਨੂੰ ਹਰ ਵੇਲੇ ਦਿਸਦਾ ਰਹੇ, ਸਾਡਾ ਸੱਜਣ ਹੈ, ਸਾਡਾ ਮਿੱਤਰ ਹੈ, ਸਾਡਾ ਦੋਸਤ ਹੈ, ਸਾਡਾ ਪਿਆਰਾ ਹੈ, ਅਸੀਂ ਉਹਦੇ ਬਿਨਾਂ ਨਹੀਂ ਜੀ ਸਕਦੇ। ਸਾਡੀ ਉਮਰ ਉਹਨੂੰ ਲੱਗ ਜਾਵੇ, ਇਹ ਸਾਡਾ ਉਹਦੇ ਨਾਲ ਮੋਹ ਹੋ ਗਿਆ, ਸਾਡਾ ਉਹਦੇ ਨਾਲ ਮੋਹ ਹੋ ਗਿਆ, ਉਹਨੂੰ ਰਾਗ ਕਵਾਂਗੇ, ਭਾਉ ਕਵਾਂਗੇ, ਮੋਹ ਕਵਾਂਗੇ, ਪਿਆਰ ਕਵਾਂਗੇ। ਦੂਜੇ ਪਾਸੇ ਕਿਸੇ ਬੰਦੇ ਨਾਲ ਸਾਨੂੰ ਨਫ਼ਰਤ ਹੋ ਗਈ ਹੈ, ਨਫ਼ਰਤ ਹੋ ਗਈ ਹੈ, ਉਹ ਬੰਦੇ ਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ, ਉਹ ਬੰਦਾ ਸਾਡੇ ਅੱਖਾਂ ਦੇ ਸਾਹਮਣੇ ਨਾ ਆਵੇ, ਜੇ ਕਿਤੇ ਆ ਜਾਵੇ ਅਸੀਂ ਅੱਖਾਂ ਪਰੇ ਕਰ ਲੈਂਦੇ ਹਾਂ। ਉਹ ਸਾਨੂੰ ਦਿਸਣਾ ਨਹੀਂ ਚਾਹੀਦਾ, ਉਹ ਬੰਦਾ ਮਰ ਜਾਵੇ, ਗਲ ਜਾਵੇ, ਖਪ ਜਾਵੇ, ਇੱਦਾਂ ਦੀਆਂ ਅਸੀਂ ਕਾਮਨਾ ਉਹਦੇ ਬਾਰੇ ਮਾੜੀਆਂ ਭਾਵਨਾਵਾਂ ਰੱਖਦੇ ਹਾਂ। ਇਹਨੂੰ ਕਹਿੰਦੇ ਨੇ ਭਾਉ ਅਭਾਉ। ਆਖੋ ਸ੍ਰੀ ਵਾਹਿਗੁਰੂ। ਕਿਸੇ ਪਰਿਸਥਿਤੀ ਨੂੰ ਅਸੀਂ ਚੰਗਾ ਸਮਝਦੇ ਹਾਂ, ਕਿਸੇ ਪਰਿਸਥਿਤੀ ਨੂੰ ਅਸੀਂ ਮਾੜਾ ਸਮਝਦੇ ਹਾਂ। ਕੋਈ ਚੰਗੀ ਪਰਿਸਥਿਤੀ ਅਸੀਂ ਕਹਿੰਦੇ ਹਾਂ ਬਹੁਤ ਵਧੀਆ, ਮੌਸਮ ਬੜਾ ਵਧੀਆ, ਅੱਜ ਬੜਾ ਚੰਗਾ। ਕਿਸੇ ਦਿਨ ਸਾਨੂੰ ਮੌਸਮ ਬੜਾ ਮਾੜਾ ਲੱਗਦਾ, ਆਹ ਮੌਸਮ ਬੜਾ ਮਾੜਾ ਹੈ। ਹਰ ਚੀਜ਼ ਦੇ ਉੱਤੇ ਭਾਉ ਅਭਾਉ ਹੈ, ਹਰ ਚੀਜ਼ ਦੇ ਉੱਤੇ, ਆਪਣੇ ਸਰੀਰ 'ਤੇ ਪਾਉਣ ਵਾਲੇ ਕੱਪੜੇ 'ਤੇ ਵੀ ਹੈ। ਕਿਸੇ ਕੱਪੜੇ ਨੂੰ ਅਸੀਂ ਬੜਾ ਪਸੰਦ ਕਰਦੇ ਹਾਂ, ਕਿਸੇ ਨੂੰ ਕਹਿੰਦੇ ਹਾਂ ਨਹੀਂ ਇਹ ਨਹੀਂ ਪਾਉਣਾ। ਕਿਸੇ ਖਾਣੇ ਨੂੰ ਅਸੀਂ ਬੜਾ ਪਸੰਦ ਕਰਦੇ ਹਾਂ, ਕਿਸੇ ਖਾਣੇ ਨੂੰ ਅਸੀਂ ਨਫ਼ਰਤ ਕਰਦੇ ਹਾਂ, ਕਿਸੇ ਕਿਰਿਆ ਨੂੰ ਅਸੀਂ ਚੰਗਾ ਸਮਝਦੇ ਹਾਂ, ਕਿਸੇ ਕਿਰਿਆ ਨੂੰ ਅਸੀਂ ਮਾੜਾ ਸਮਝਦੇ ਹਾਂ। ਇਹਨੂੰ ਕਹਿੰਦੇ ਆ ਦਵੈਤ, ਦੋ ਤਰ੍ਹਾਂ ਦੀ ਬਿਰਤੀ। ਮਹਾਰਾਜ ਕਹਿੰਦੇ ਜਿੰਨਾ ਚਿਰ ਬੰਦਾ ਭਾਉ ਅਭਾਉ ਵਿੱਚ ਹੈ, ਉਹਨਾਂ ਚਿਰ ਰੱਬ ਦਾ ਮਿਲਣਾ ਦੂਰ ਹੈ, ਰੱਬ ਦੇ ਮਿਲਣ ਦੀ ਉਹ ਆਸ ਨਾ ਕਰੇ, ਕਿਉਂਕਿ ਉਹ ਤਾਂ ਸਹੀ ਗਲਤ ਦੇ ਨਿਰਣੇ ਵਿੱਚ ਹੀ ਜ਼ਿੰਦਗੀ ਲੰਘਾ ਦੇਗਾ, ਨਿਰਣਾ ਹੋਣਾ ਹੀ ਕੋਈ ਨਹੀਂ। ਜੋ ਲੋ ਭਾਉ ਅਭਾਉ ਇਹੋ ਮਨ ਹੈ, ਜਿੰਨਾ ਚਿਰ ਇਹ ਭਾਉ ਅਭਾਉ ਨੂੰ ਮੰਨਦਾ ਹੈ, ਤੋ ਲੋ ਮਿਲਣ ਦੂਰ ਆਈ, ਉਹਨਾਂ ਚਿਰ ਮਿਲਣਾ ਦੂਰ ਨਹੀਂ ਮਿਲਦਾ। ਆਨ ਆਪਣਾ ਕਰਤ ਵਿਚਾਰਾ, ਤੌਲੋ ਬੀਚ ਵਿਖਾਈ। ਆਨ ਮੈਨੇ ਹੋਰ, ਆਪਣਾ ਮੈਨੇ ਆਪਣਾ। ਆਨ ਆਪਣਾ, ਉਹ ਬੰਦਾ ਦੂਸਰੀ ਪਾਰਟੀ ਦਾ ਹੈ, ਉਹ ਬੰਦਾ ਦੂਸਰੇ ਗਰੁੱਪ ਦਾ ਹੈ, ਉਹ ਬੰਦਾ ਦੂਸਰੇ ਜਥੇ ਦਾ ਹੈ, ਉਹ ਬੰਦਾ ਦੂਸਰੀ ਸੰਪਰਦਾ ਦਾ ਹੈ, ਉਹ ਬੰਦਾ ਦੂਸਰੇ ਧਰਮ ਦਾ ਹੈ। ਇਹ ਬੰਦਾ ਆਪਣਾ ਹੈ, ਇਹ ਬੰਦਾ ਸਾਡੀ ਪਾਰਟੀ ਦਾ ਹੈ, ਇਹ ਬੰਦਾ ਸਾਡਾ ਖਾਸ ਹੈ, ਇਹ ਬੰਦਾ ਸਾਡੇ ਧਰਮ ਦਾ ਹੈ, ਇਹ ਬੰਦਾ ਸਾਡੀ ਸੰਪਰਦਾ ਦਾ ਹੈ, ਇਹ ਬੰਦਾ ਸਾਡੇ ਮਤ ਦਾ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਇਸ ਗੱਲ ਦੀ ਵਿਚਾਰ ਕਰਾਂਗੇ ਉਹਨਾਂ ਚਿਰ ਵਿੱਚ ਬੜੀ ਭਾਰੀ ਕੰਧ ਖੜੀ ਹੈ ਰੱਬ ਦੇ ਵਿੱਚ ਅਤੇ ਬੰਦੇ ਦੇ ਵਿੱਚ। ਆਖੋ ਸ੍ਰੀ ਵਾਹਿਗੁਰੂ। ਕੱਲ੍ਹ ਇੱਕ ਸੱਜਣ ਇੱਥੇ ਮੈਨੂੰ ਮਿਲੇ ਪਰਸੋਂ ਗੁਰਦੁਆਰਾ ਸਾਹਿਬ, ਬਜ਼ੁਰਗ ਸਨ, ਕਹਿਣ ਲੱਗੇ ਗਿਆਨੀ ਜੀ ਤੁਸੀਂ ਕਹਿੰਦੇ ਹੋ ਸਾਰੇ ਹੀ ਆਪਣੇ ਨੇ। ਮੈਂ ਕਿਹਾ ਜੀ ਮੈਂ ਤਾਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ। ਕਹਿੰਦਾ ਠੀਕ ਹੈ, ਕਹਿੰਦੀ ਹੋਣੀ ਹੈ ਗੁਰਬਾਣੀ, ਪਰ ਅਸੀਂ ਨਹੀਂ ਮੰਨਦੇ, ਸਾਡੇ ਤਾਂ ਕਹਿੰਦਾ ਬੜੇ ਦੁਸ਼ਮਣ ਨੇ। ਹੁਣ ਸਾਧ ਸੰਗਤ ਜੀ ਦੁਸ਼ਮਣ ਜਿਹੜਾ ਹੈ ਨਾ, ਦੁਸ਼ਮਣ ਕੀ ਹੈ? ਦੁਸ਼ਮਣ, ਦੁਸ਼ਮਣ, ਦੁਸ਼, ਦੂਸ਼ਿਤ, ਮਨ ਜਦੋਂ ਦੂਸ਼ਿਤ ਹੋ ਜਾਂਦਾ, ਮਨ ਦੇ ਵਿੱਚ ਜਦੋਂ ਮੈਲ ਆ ਜਾਂਦੀ ਹੈ, ਖੋਟ ਆ ਜਾਂਦੀ ਹੈ, ਉਦੋਂ ਦੁਸ਼ਮਣ ਬਣ। ਇੱਥੇ ਬੈਠੇ ਆਪਾਂ, ਇੱਥੇ ਬੈਠੇ ਬੈਠੇ ਆਪਾਂ ਪੰਜਾਬ 'ਚ ਬੈਠੇ ਕਿਸੇ ਬੰਦੇ ਬਾਰੇ ਮਾੜਾ ਖਿਆਲ ਕਰ ਲਈਏ, ਬਿਨਾਂ ਕਿਸੇ ਟੈਲੀਫੋਨ ਦੇ, ਬਿਨਾਂ ਕਿਸੇ ਤਾਰ ਦੇ, ਉੱਥੇ ਅੰਦਰ ਤਾਰ ਖੜਕ ਜਾਣੀ ਹੈ ਵੀ ਫਲਾਣਾ ਬੰਦਾ ਉਹ ਆਪਣਾ ਨਹੀਂ ਰਿਹਾ। ਇੱਥੇ ਬੈਠੇ ਆਪਾਂ ਹੁਣੇ ਕਿਸੇ ਬੰਦੇ ਬਾਰੇ ਸੋਚੋ, ਆਪਣਾ ਹੈ, ਆਪਣਾ ਪਿਆਰਾ ਹੈ, ਉਹਦੇ ਦਿਲ 'ਚ ਵੀ ਪ੍ਰੇਮ ਦਾ ਭਾਵ ਪੈਦਾ ਹੋਵੇਗਾ। ਦਿਲਾਂ ਨੂੰ ਦਿਲਾਂ ਦੇ ਰਾਹ ਨੇ। ਜਦੋਂ ਮਨ ਦੂਸ਼ਿਤ ਹੁੰਦਾ, ਮਨ ਦੇ ਵਿੱਚ ਮੈਲ ਆਉਂਦੀ, ਦੂਜੇ ਦੇ ਵੀ ਆ ਜਾਂਦੀ, ਦੁਸ਼ਮਣ ਬਣ ਜਾਂਦੇ ਆ। ਜਦੋਂ ਗੁਰੂ ਕੀ ਸੱਚੇ ਪਾਤਸ਼ਾਹ ਦੀ ਬਾਣੀ ਦੇ ਹਿਸਾਬ ਨਾਲ ਦੇਖਾਂਗੇ ਤਾਂ ਮਹਾਰਾਜ ਕਹਿੰਦੇ ਇਹ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਨਹੀਂ। ਹਾਂ, ਜਿਨ੍ਹਾਂ ਨੇ ਰੱਬ ਨੂੰ ਨਹੀਂ ਮਿਲਣਾ, ਬੇਸ਼ੱਕ ਦੁਸ਼ਮਣੀ ਨਿਭਾਈ ਜਾਣ, ਰੱਬ ਨੂੰ ਨਹੀਂ ਮਿਲਣਾ ਚਾਹੁੰਦੇ, ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਕਿਸੇ ਦਾ ਸਿਰ ਪਾੜੀ ਜਾਣ, ਲੜੀ ਜਾਣ, ਇਹ ਤਾਂ ਮੇਰੇ ਬਾਜਾਂ ਵਾਲੇ, ਕਲਗੀਆਂ ਵਾਲੇ ਪਾਤਸ਼ਾਹੀ ਨੇ, ਜਿਹੜੇ ਨਾ ਕੋ ਵੈਰੀ ਨਹੀਂ ਬੇਗਾਨਾ, ਭਾਈ ਘਨੱਈਏ ਨੂੰ ਕਹਿੰਦੇ ਆ ਮਲਮ ਵੀ ਲੈ ਜਾ, ਪਾਣੀ ਤਾਂ ਤੂੰ ਪਿਆਨਾ ਹੀ ਹੈ ਅਤੇ ਮਲਮ ਵੀ ਲਾ ਦੇ, ਕਿਉਂਕਿ ਮੇਰਾ ਦੁਸ਼ਮਣ ਕੋਈ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਸ਼ਹੀਦ ਕਰਾਏ ਨੇ, ਉਸ ਔਰੰਗਜ਼ੇਬ ਦਾ ਪੁੱਤਰ ਆ ਕੇ ਕਹਿੰਦਾ ਮੇਰੀ ਮਦਦ ਕਰੋ, ਬਹਾਦਰ ਸ਼ਾਹ ਦਸਵੇਂ ਪਾਤਸ਼ਾਹ ਦੀ ਸ਼ਰਨ ਪਿਆ ਜੰਗ ਦੇ ਵੇਲੇ, ਜਾਜੂ ਦੀ ਸਰਾਂ ਸਾਧ ਸੰਗਤ ਜੀ ਆਗਰੇ ਤੋਂ 22 ਕਿਲੋਮੀਟਰ ਅੱਗੇ ਜਾਓ, GT ਰੋਡ ਦੇ ਉੱਤੇ ਜਾਜੂ ਦੀ ਸਰਾਂ ਹੈ, ਉੱਥੇ ਜੰਗ ਹੋਇਆ, ਸਿੰਘ ਸ਼ਹੀਦ ਹੋਏ, ਪਰ ਉੱਥੇ ਅਜੇ ਤਾਈਂ ਗੁਰਦੁਆਰਾ ਨਹੀਂ ਬਣਿਆ। ਇੱਕ ਉੱਥੇ ਭਈਆ ਮੋਨਾ ਜਿਹਾ ਭਈਆ ਸੀ, ਉਹਨੂੰ ਸ਼ਹੀਦ ਸਿੰਘਾਂ ਨੇ ਬਾਹੋਂ ਫੜ ਕੇ ਟਰਾਲੀ ਤੋਂ ਲਾਹ ਲਿਆ, ਕਹਿੰਦੇ ਇੱਥੇ ਆ, ਇੱਥੇ ਸਾਡਾ ਗੁਰਦੁਆਰਾ ਬਣਾ। ਉਹ ਸਿੰਘ ਸਜਿਆ ਹੋਇਆ ਅਤੇ 12-15 ਸਾਲ ਹੋ ਗਏ ਉੱਥੇ ਉਹ ਕੋਸ਼ਿਸ਼ ਕਰ ਰਿਹਾ ਵੀ ਗੁਰਦੁਆਰਾ ਬਣਾਉਣਾ ਹੈ, ਲੱਗਾ ਹੋਇਆ, ਬੜਾ ਹੀ ਡਟ ਕੇ, ਇਕੱਲਾ ਹੀ ਸਿੰਘ ਹੈ ਉਹ, ਗੁਰੂ ਸਾਹਿਬ ਦੀ ਕਿਰਪਾ, ਔਰ ਦੇਖਣ 'ਚ ਐਵੇਂ ਮਾੜੂਆ ਜਿਹਾ ਬੰਦਾ, ਸ਼ਟਾਂਕੀ ਦਾ, ਅਤੇ ਉਹ ਪੂਰੇ ਇਲਾਕੇ 'ਚ ਇਕੱਲਾ ਹੀ ਕਹਿੰਦਾ ਇੱਥੇ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਬਣੇਗਾ ਜਿਹੜੇ ਜੰਗ 'ਚ ਸ਼ਹੀਦ ਹੋਏ। ਬਹਾਦਰ ਸ਼ਾਹ ਨੇ ਮਦਦ ਮੰਗੀ ਸੀ, ਦਸਵੇਂ ਪਾਤਸ਼ਾਹ ਫੌਜ ਭੇਜੀ ਸੀ ਜਾਜੂ ਦੀ ਸਰਾਂ ਵਿੱਚ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਬਹਾਦਰ ਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਮਰਵਾਉਣ ਵਾਲੇ ਦਾ ਪੁੱਤਰ ਹੈ, ਉਹਦੀ ਮਦਦ ਸਾਹਿਬ ਕਰ ਰਹੇ। ਦੁਸ਼ਮਣ ਤਾਂ ਕੋਈ ਹੈ ਨਹੀਂ, ਜਿੱਥੇ ਕੋਈ ਇਹ ਸੋਚਦਾ ਇਹ ਮੇਰਾ ਦੁਸ਼ਮਣ ਹੈ, ਮਹਾਰਾਜ ਕਹਿੰਦੇ ਉਹਦੇ ਵਿੱਚ ਦੀਵਾਰ ਖੜੀ ਹੈ। ਮਾਧਵੇ ਐਸੀ ਦੇਹੋ ਬੁਝਾਈ, ਹੇ ਮੇਰੇ ਵਾਹਿਗੁਰੂ ਐਸੀ ਸੂਝ ਬੂਝ ਮੈਨੂੰ ਦੇ ਦੇ, ਮੈਂ ਇਹੋ ਜਿਹੀ ਸੋਝੀ ਲੈਣੀ ਚਾਹੁੰਦਾ ਹਾਂ, ਇਹੋ ਜਿਹਾ ਗਿਆਨ ਲੈਣਾ ਚਾਹੁੰਦਾ ਹਾਂ, ਐਸੀ ਨੌਲੇਜ ਲੈਣੀ ਚਾਹੁੰਦਾ ਹਾਂ ਕਿ ਮੈਨੂੰ ਬਗਾਨਾ ਕੋਈ ਨਾ ਦਿਸੇ, ਸਭ ਵਿੱਚ ਤੇਰੀ ਜੋਤ ਦਿਸੇ, ਕਿਉਂਕਿ ਆਪਣੇ ਬੇਗਾਨੇ ਦਾ ਮਤਲਬ ਨਹੀਂ, ਮੈਨੂੰ ਰੱਬ ਨਾਲ ਮਤਲਬ ਹੈ। ਕੋਈ ਦੁਸ਼ਮਣ ਬਣੇ ਜਾਂ ਸੱਜਣ ਬਣੇ ਇਹ ਵੀ ਗੱਲ ਨਹੀਂ, ਕਿਉਂਕਿ ਜੇ ਸੱਜਣ ਹੈ ਤੇ ਦੁਸ਼ਮਣ ਹੈ, ਜੇ ਦੁਸ਼ਮਣ ਹੈ ਤੇ ਸੱਜਣ ਹੈ, ਦੋ ਹੀ ਰਹਿਣਗੇ, ਦ੍ਵੈਤ ਵਿੱਚੋਂ ਤਾਂ ਨਿਕਲਣਾ ਹੈ। ਉਹ ਕਹਿੰਦੇ ਮਾਧਵੇ ਐਸੀ ਦੇਹੋ ਬੁਝਾਈ, ਸੇਵੋ ਸਾਧ ਗਹੋ ਓਟ ਚਰਨਾ, ਨਹਿ ਬਿਸਰੈ ਮੋਹਤ ਜਸਾਈ। ਮੈਂ ਸਾਧੂਆਂ ਦੀ ਸੇਵਾ ਕਰਾਂ, ਮੈਨੂੰ ਇਹ ਅਕਲ ਆ ਜਾਵੇ, ਮੈਨੂੰ ਇਹ ਸੋਝੀ ਮਿਲ ਜਾਵੇ, ਸੇਵੋ ਸਾਧ ਮੈਂ ਸਾਧੂਆਂ ਦੀ ਸੰਗਤ ਕਰਾਂ, ਨਾਮ ਜਪਣ ਵਾਲਿਆਂ ਕੋਲ ਬੈਠਾ, ਨਾਮ ਜਪਣ ਵਾਲਿਆਂ ਦੇ ਕੋਲ ਰਵਾਂ, ਚੋਰਾਂ ਯਾਰਾਂ ਠੱਗਾਂ ਬੇਈਮਾਨਾਂ ਦੇ ਕੋਲ ਨਾ ਜਾਵਾਂ। ਜਿਹੜੇ ਰੱਬ ਤੋਂ ਦੂਰ ਕਰਨ ਵਾਲੇ ਨੇ ਉਹਨਾਂ ਤੋਂ ਨਾਮ ਉਹਨਾਂ ਤੋਂ ਦੂਰ ਹੋਵਾਂ, ਤੇ ਤੇਰੇ ਪਿਆਰਿਆਂ ਨਾਲ ਜਿਹੜੇ ਸਾਧੂ ਬੰਦਗੀ ਕਰਨ ਵਾਲੇ ਨੇ ਉਹਨਾਂ ਨਾਲ ਮੇਰਾ ਬੈਠਣ ਉੱਠਣ ਹੋਵੇ। ਗਹੋਂ ਓਟ ਚਰਨਾ, ਮੈਂ ਉਹਨਾਂ ਦੇ ਚਰਨਾਂ ਦੀ ਓਟ ਪਕੜਾਂ। ਨਹਿ ਬਿਸਰੈ ਮੋਹਤ ਚਸਾਈ, ਮੈਨੂੰ ਇੱਕ ਘੜੀ ਲਈ ਵੀ, ਇੱਕ ਪਲ ਲਈ ਵੀ, ਇੱਕ ਚਸੇ ਲਈ ਵੀ, ਅੱਖ ਫਰਕਦੀ ਜਿੰਨਾ ਟਾਈਮ 'ਚ, ਇੰਨਾ ਸਮਾਂ ਵੀ ਵਾਹਿਗੁਰੂ ਨਾ ਬਿਸਰੇ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਮੈਨੂੰ ਵਿਸਰੇ ਨਾ, ਭੁੱਲੇ ਨਾ, ਵਿਸਰ ਨਾ ਹੀ ਦਾਤਾਰ। ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਮਹਾਰਾਜ ਕਹਿੰਦੇ ਹਰ ਵੇਲੇ ਮੈਂ ਤੇਰਾ ਨਾਮ ਜਪਾਂ, ਐਸੀ ਸੂਝ ਬੂਝ ਮੈਨੂੰ ਦੇ ਦੇ ਕਿ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਮੈਂ ਰਵਾਂ। ਰਹਾਓ ਵਿਸਰਾਮ ਦੇ ਕੇ ਮਹਾਰਾਜ ਜੀ ਕਹਿੰਦੇ ਆ, ਰੇ ਮਨ ਮੁਗਧ ਅਚੇਤ ਚੰਚਲ ਚਿੱਤ। ਮਨ ਨੂੰ ਸਮਝਾਉਣਾ ਬੜਾ ਔਖਾ ਹੈ। ਗੁਰਬਾਣੀ 'ਚ ਮਨ ਨੂੰ ਕਿਤੇ ਤੇ ਰਾਜਾ ਕਿਹਾ ਹੈ, ਕਿਤੇ ਸੁਲਤਾਨ ਕਿਹਾ ਹੈ, ਕਿਤੇ ਮਨ ਨੂੰ ਪਿਆਰਿਆ ਕਿਹਾ ਹੈ, ਮਨ ਪਿਆਰਿਆ ਤੂੰ ਸਦਾ ਸੱਚ ਸਮਾਨ ਲੈ, ਕਿਤੇ ਮਨ ਨੂੰ ਮੂਰਖ ਕਿਹਾ ਹੈ, ਕਿਤੇ ਮਨ ਨੂੰ ਕੁੱਤਾ ਵੀ ਕਿਹਾ ਹੈ। ਸੁਣ ਮਨ ਅੰਧੇ ਕੁੱਤੇ ਕੁੜਿਆਰ, ਜਿਵੇਂ ਵੀ ਹੋਇਆ ਝਿੜਕਾਂ ਦੇ ਕੇ ਲਾਡ ਨਾਲ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਸਾਰਾ ਗਿਆਨ ਬਾਣੀ ਦਾ ਮਨ ਵਾਸਤੇ ਹੀ ਹੈ। ਅਸੀਂ ਸਾਰੇ ਮਨੁੱਖ ਹਾਂ, ਤੇ ਮਨੁੱਖ ਦਾ ਮਤਲਬ ਹੁੰਦਾ ਮਨ ਪ੍ਰਧਾਨ ਪ੍ਰਵਿਰਤੀ ਵਾਲਾ। ਸਾਡੇ 'ਚ ਮਨ ਪ੍ਰਧਾਨ ਹੈ, ਅਸੀਂ ਮਨੁੱਖ ਹਾਂ। ਤੇ ਮਨ ਨੂੰ ਸਮਝਾਉਂਦੇ ਨੇ, ਰੇ ਮਨ ਮੁਗਧ ਅਚੇਤ ਚੰਚਲ ਚਿੱਤ। ਹੇ ਮੇਰੇ ਮਨ, ਤੂੰ ਮੂਰਖ ਮੁਗਧ ਹੈ, ਅਗਿਆਨੀ ਹੈ, ਜਿਹਨੂੰ ਕੋਈ ਗਿਆਨ ਨਾ ਹੋਵੇ ਉਹਨੂੰ ਮੁਗਧ ਹੈ, ਮੋਟੀ ਬੁੱਧੀ ਵਾਲਾ। ਮੇਰਾ ਮਨ ਮੁਗਧ ਹੈ, ਅਚੇਤ ਜਿਹੜਾ ਚੇਤਾ ਨਹੀਂ ਕਰਦਾ, ਜਿਹਨੂੰ ਚੇਤਾ ਹੀ ਕੋਈ ਨਹੀਂ, ਘੁੱਕ ਸੁੱਤਾ ਰਹਿੰਦਾ, ਉਹਨੂੰ ਕੋਈ ਗੱਲ ਕਹੀ ਉਹਦੇ ਦਿਮਾਗ 'ਚ ਹੀ ਨਹੀਂ ਆਉਂਦੀ। ਮੋਟਾ ਦਿਮਾਗ ਹੋਵੇ ਜਿਹੜਾ ਬੰਦਾ, ਉਹਨੂੰ ਸਮਝਾਈਏ, ਉਹਨੂੰ ਸਮਝ ਨਹੀਂ ਆਉਂਦੀ, ਉਹਨੂੰ ਅਚੇਤ ਕਹਿੰਦੇ ਵੀ ਅਚੇਤ ਹੈ। ਚੰਚਲ ਚਿੱਤ, ਹਰ ਵੇਲੇ ਚੰਚਲ ਚੱਲਣ ਵਾਲਾ, ਇੱਧਰ ਉੱਧਰ ਭਟਕੀ ਜਾਣਾ। ਕਈ ਬੱਚੇ ਬਹੁਤੇ ਚੰਚਲ ਹੁੰਦੇ, ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਏ, ਉਹ ਭੱਜ ਕੇ ਇੱਧਰ ਦੌੜ ਜਾਂਦੇ, ਇੱਧਰ ਦੌੜ ਜਾਂਦੇ, ਇੱਧਰ ਦੌੜ ਜਾਂਦੇ। ਇੱਕ ਜਗ੍ਹਾ ਟਿਕੇਗਾ ਤੇ ਸਮਝੇਗਾ, ਟੀਚਰ ਵੀ ਕਹਿੰਦਾ ਟਿਕ ਕੇ ਬਹਿ ਜਾ ਜੇ ਚਾਰ ਅੱਖਰ ਪੜ੍ਹਨੇ ਆ, ਮਾਂ ਬਾਪ ਵੀ ਕਹਿੰਦੇ ਉਹ ਬਹਿੰਦਾ ਕੋਈ ਨਹੀਂ। ਸਾਡਾ ਚਿੱਤ ਚੰਚਲ ਹੈ, ਦੌੜਿਆ ਫਿਰਦਾ ਇੱਧਰ ਉੱਧਰ ਸੱਜੇ ਖੱਬੇ, ਗੁਰੂ ਦੀ ਗੱਲ ਸਮਝ ਨਹੀਂ ਆਉਂਦੀ, ਗੁਰਬਾਣੀ ਕੀ ਸੁਣੇਗਾ। ਮਨ ਤਾਂ ਭਟਕ ਰਿਹਾ ਹਰ ਪਾਸੇ, ਮਿੰਟ ਮਿੰਟ 'ਚ ਦੌੜਿਆ ਫਿਰਦਾ। ਮਹਾਰਾਜ ਕਹਿੰਦੇ ਰੇ ਚਿੱਤ ਚੇਤ ਮੁਗਧ ਅਚੇਤ ਚੰਚਲ ਚਿੱਤ, ਤੁਮੇ ਐਸੀ ਹਿਰਦੈ ਨ ਆਈ। ਇਹ ਮੂਰਖ ਮਨ, ਤੇਰੇ ਮਨ 'ਚ ਇਹ ਗੱਲ ਕਿਉਂ ਨਹੀਂ ਆਈ? ਪ੍ਰਾਣ ਪਤ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬੈਰਾਈ। ਜਿਹੜਾ ਪਰਮਾਤਮਾ ਤੇਰੇ ਪ੍ਰਾਣਾਂ ਦਾ ਪਤੀ ਹੈ, ਪ੍ਰਾਣ ਪਤ ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ, ਤੇਰੇ ਸਵਾਸਾਂ ਦਾ। ਸਾਧ ਸੰਗਤ ਜੀ, ਕੁਝ ਮਿੰਟ ਆਪਣੇ ਸਵਾਸਾਂ ਤੇ ਵੀ ਧਿਆਨ ਦਿਆ ਕਰੋ। ਦੇਖੋ ਸਾਡਾ ਧਿਆਨ ਬਾਹਰ ਤਾਂ ਬੜਾ ਹੈ, ਆਪਣੇ ਸਵਾਸਾਂ ਵੱਲ ਦੇਖੋ। ਆਪਾਂ ਸੁੱਤੇ ਹੁੰਦੇ ਹਾਂ, ਇਹ ਵਿਚਾਰੇ ਉਦੋਂ ਵੀ ਚੱਲਦੇ ਹੁੰਦੇ ਆ। ਸਵਾਸ ਹਰ ਵੇਲੇ ਗੱਲਾਂ ਬਾਤਾਂ ਕਰ ਰਹੇ ਹਾਂ, ਦੌੜੇ ਭੱਜੇ ਫਿਰਦੇ ਹਾਂ, ਕੋਈ ਕੰਮ ਕਰ ਰਹੇ, ਸਵਾਸ ਚੱਲ ਰਹੇ, ਪਰ ਅਸੀਂ ਇਹਨਾਂ ਦੀ ਕਦੀ ਇਹਨਾਂ ਦਾ ਧਿਆਨ ਨਹੀਂ ਦਿੱਤਾ ਵੀ ਸਾਡੇ ਅੰਦਰ ਸਵਾਸ ਵੀ ਚੱਲ ਰਹੇ ਆ। ਜਦੋਂ ਅਸੀਂ ਸਵਾਸਾਂ ਦਾ ਧਿਆਨ ਕਰਾਂਗੇ, ਕਿੱਦਾਂ ਸਾਹ ਉੱਪਰ ਨੂੰ ਆ ਰਿਹਾ, ਕਿਵੇਂ ਥੱਲੇ ਜਾ ਰਿਹਾ, ਲਗਾਤਾਰ ਫੇਫੜਿਆਂ ਦੇ ਵਿੱਚ ਲਗਾਤਾਰ ਇਹ ਮਸ਼ੀਨ ਚੱਲ ਰਹੀ ਹੈ, ਇਹਦੇ ਵਿੱਚ ਜਿਹੜਾ ਕੰਮ ਕਰ ਰਿਹਾ, ਜਿਹੜਾ ਇਹਨਾਂ ਸਵਾਸਾਂ ਨੂੰ ਚਲਾ ਰਿਹਾ, ਜਿਹੜਾ ਇਹਨਾਂ ਸਵਾਸਾਂ ਦਾ ਆਧਾਰ ਹੈ, ਆਸਰਾ ਹੈ, ਉਹ ਕੌਣ ਹੈ? ਉਹ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ, ਜਿਹਦੇ ਆਸਰੇ ਨਾਲ ਇਹ ਸਵਾਸ ਚੱਲ ਰਹੇ ਨੇ। ਜੇ ਉਹ ਨਾ ਹੋਵੇ ਤਾਂ ਸਵਾਸ ਰੁਕ ਜਾਣਗੇ, ਜਦੋਂ ਸਵਾਸ ਰੁਕ ਗਏ ਤਾਂ ਸਾਰਾ ਕੁਛ ਹੀ ਰੁਕ ਗਿਆ, ਫਿਰ ਸਾਡਾ ਇਹ ਕੰਮ ਕਾਰ, ਸਾਡੀਆਂ ਇਹ ਫੈਕਟਰੀਆਂ, ਸਾਡੀਆਂ ਇਹ ਕੰਪਨੀਆਂ, ਸਾਡੀਆਂ ਇਹ ਮਨ ਦੀਆਂ ਜਿੰਨੀਆਂ ਵੀ ਬਣਾਈਆਂ ਹੋਈਆਂ ਸਭ ਫੇਲ ਹਨ। ਉਸੇ ਵੇਲੇ ਹੀ ਜਿੰਨਾ ਆਪਾਂ ਪਸਾਰਾ ਪਸਾਰੀ ਬੈਠੇ ਹਾਂ ਸਵਾਸਾਂ ਨਾਲ ਹੀ ਹੈ ਨਾ, ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਹੈ, ਪਰ ਉਹਨਾਂ ਸਵਾਸਾਂ ਦਾ ਅਸੀਂ ਕਦੀ ਧਿਆਨ ਨਹੀਂ ਦਿੱਤਾ ਜਿਨ੍ਹਾਂ ਦੇ ਆਸਰੇ ਸਾਰੇ ਕੰਮ ਚੱਲ ਰਹੇ ਨੇ। ਹੋਰ ਮੂਰਖ ਕਿਹਨੂੰ ਕਹਿੰਦੇ ਹਨ, ਹੋਰ ਅਚੇਤ ਕਿਹਨੂੰ ਕਹਿੰਦੇ ਹਨ? ਜਿਹੜਾ ਚੇਤੇ ਨਾ ਕਰੇ ਉਹ ਅਚੇਤ ਹੁੰਦਾ ਹੈ। ਤੂੰ ਉਸ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕੀਤਾ ਜਿਹਦੇ ਆਸਰੇ ਤੂੰ ਜੀ ਰਿਹਾ ਹੈ, ਜਿਹਦੇ ਆਸਰੇ ਤੇਰੇ ਪ੍ਰਾਣ ਚੱਲ ਰਹੇ ਨੇ। ਪ੍ਰਾਣ ਪਤ ਤਿਆਗ ਆਨ ਤੂੰ ਰਚਿਆ, ਉਰਜੋ ਸੰਗ ਬਹਿਰਾਈ। ਦੁਸ਼ਮਣਾਂ ਦੇ ਨਾਲ ਬੈਠਾ ਹੋਇਆ, ਸੱਜਣਾਂ ਨਾਲੋਂ ਤੋੜੀ ਹੋਈ ਹੈ। ਜੇ ਕੋਈ ਬੰਦਾ ਆਪਣੇ ਸੱਜਣਾਂ ਨਾਲੋਂ, ਆਪਣੇ ਪਿਆਰਿਆਂ ਨਾਲੋਂ ਤਾਂ ਤੋੜ ਲਵੇ, ਤੇ ਦੁਸ਼ਮਣਾਂ 'ਚ ਜਾ ਕੇ ਪਿਆਲੇ ਦੀ ਯਾਰੀ ਪਾ ਲਵੇ, ਉਹਦੇ ਬਚਣ ਦੀ ਉਮੀਦ ਹੁੰਦੀ ਹੈ ਕੋਈ? ਭਰਾਵਾਂ ਨਾਲੋਂ, ਸੱਜਣਾਂ ਨਾਲੋਂ ਤੋੜ ਲਵੇ, ਵੈਰੀਆਂ ਨਾਲ ਦੋਸਤੀ ਪਾ ਲੈ, ਜਾ ਕੇ ਖਾਣ ਪੀਣ ਲੱਗ ਜਾਵੇ, ਉਹ ਕਿਸੇ ਵੇਲੇ ਵੀ ਜ਼ਹਿਰ ਦੇ ਦੇਣਗੇ, ਕੁਛ ਨਾ ਕੁਛ ਦੇ ਕੇ ਮਾਰ ਦੇਣਗੇ। ਬੇਗਾਨੇ ਥੋੜ੍ਹਾ ਕਦੀ ਮਿੱਤਰ ਬਣੇ ਆ। ਆਪਣਾ ਵਾਹਿਗੁਰੂ ਹੈ ਉਹਨੂੰ ਛੱਡ ਕੇ ਜਿਹੜੇ ਬਾਹਰਲੇ ਵਿਸ਼ੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੈਰੀ ਹਨ ਸਾਡੇ, ਉਹਨਾਂ ਦੇ ਨਾਲ ਤੂੰ ਰਚਿਆ ਹੋਇਆ ਹੈ, ਉਲਝਿਆ ਹੋਇਆ, ਭਾਵ ਉਹਨਾਂ ਦੇ ਵਿੱਚ ਰਚਿਆ ਮਿਚਿਆ ਹੋਇਆ ਹੈ। ਫਿਰ ਸਿੱਖਾਂ ਨੇ ਆਖਿਆ, ਮਹਾਰਾਜ ਜੀ ਜਿਹੜੀ ਸ਼ਾਂਤੀ ਵਾਲੀ, ਸੁੱਖ ਵਾਲੀ, ਆਨੰਦ ਵਾਲੀ ਅਵਸਥਾ ਹੈ ਉਹ ਕਿੱਥੋਂ ਮਿਲੇਗੀ? ਸਾਰੀ ਦੁਨੀਆ ਤਾਂ ਦੁਖੀ ਹੋ ਰਹੀ ਹੈ, ਹਰ ਇੱਕ ਬੰਦਾ ਤਾਂ ਪਰੇਸ਼ਾਨ ਹੈ, ਟੈਨਸ਼ਨ 'ਚ ਹੈ, ਕਿੱਥੇ ਬੰਦੇ ਨੂੰ ਸ਼ਾਂਤੀ ਆਏਗੀ? ਇਹਦੇ ਸੋਗ ਰੋਗ ਕਿੱਥੇ ਮਿਟਣਗੇ? ਇਹਦੇ ਦੁੱਖ ਰੋਗ ਕਿਵੇਂ ਖਤਮ ਹੋਣਗੇ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗਤ ਬੁੱਧ ਪਾਈ। ਸਾਧ ਸੰਗਤ ਵਿੱਚ ਉਹ ਮਤ ਮਿਲਦੀ ਹੈ, ਗੁਰੂ ਕੋਲੋਂ ਉਹ ਗਿਆਨ ਮਿਲਦਾ ਹੈ, ਜਿਸ ਗਿਆਨ ਨੂੰ ਪ੍ਰਾਪਤ ਕਰਕੇ ਬੰਦੇ ਨੂੰ ਸੋਗ ਵਿਆਪਦਾ ਹੀ ਨਹੀਂ। ਕਿਉਂਕਿ ਰੋਗ ਸੋਗ ਤਾਂ ਸਭ ਨੂੰ ਚਿੰਬੜੇ ਹੋਏ ਨੇ, ਸਾਰੇ ਹੀ ਚਿੰਤਤ ਨੇ। ਕੋਈ ਘਰ 'ਚ ਮੌਤ ਹੋ ਜਾਏ ਤਾਂ ਸੋਗ ਪੈ ਜਾਂਦਾ, ਕੋਈ ਬਿਮਾਰੀ ਲੱਗ ਜਾਏ ਤਾਂ ਰੋਗ ਹੈ। ਰੋਗ ਸੋਗ ਤਾਂ ਕਈ ਤਰ੍ਹਾਂ ਦੇ ਨੇ, ਇਕੱਲੇ ਇਹ ਤਾਂ ਨਹੀਂ ਵੀ ਕੋਈ ਮਰ ਗਿਆ ਤਾਂ ਹੀ ਹੁੰਦਾ, ਕੋਈ ਬਿਮਾਰ ਹੋ ਜਾਏ ਤਾਂ ਵੀ ਸੋਗ ਹੁੰਦਾ, ਜੇ ਕੋਈ ਘਾਟਾ ਪੈ ਜਾਏ ਤਾਂ ਵੀ ਸੋਗ ਹੁੰਦਾ। ਬੜੇ ਰੋਗ ਨੇ, 36 ਰੋਗ ਨੇ, ਸੰਸਾਰ ਦੁਖੀ ਹੈ ਸਾਰਾ ਹੀ। ਪਰ ਜਦੋਂ ਕੋਈ ਸਾਧ ਸੰਗਤ 'ਚ ਆ ਜਾਂਦਾ, ਉਹਨੂੰ ਸਮਝ ਆ ਜਾਂਦੀ ਹੈ ਕਿ ਆਹ ਜਿਹੜੇ ਦੁੱਖ ਸੁੱਖ ਨੇ ਇਹ ਸਥਾਈ ਨਹੀਂ ਹਨ। ਕੋਈ ਵੀ ਦੁੱਖ ਆਉਂਦਾ ਉਹ ਚਲਾ ਜਾਂਦਾ, ਕੋਈ ਸੁੱਖ ਆਉਂਦਾ ਉਹ ਵੀ ਚਲਾ ਜਾਂਦਾ, ਇਹ ਸਭ ਚੱਲਣ ਵਾਲੀ ਖੇਡ ਹੈ। ਅਸਲੀ ਤਾਂ ਉਹ ਪਰਮੇਸ਼ਰ ਦਾ ਨਾਮ ਹੀ ਕਲਿਆਣਕਾਰੀ ਹੈ। ਸੋਗ ਨਾ ਵਿਆਪੈ ਆਪ ਨਾ ਥਾਪੈ। ਜਦੋਂ ਕੋਈ ਬੰਦਾ ਸਾਧ ਸੰਗਤ 'ਚ ਆ ਜਾਂਦਾ, ਉਹਨੂੰ ਇਹ ਵੀ ਮਤ ਆ ਜਾਂਦੀ ਵੀ ਮੈਂ ਕੁਛ ਨਹੀਂ ਹਾਂ, ਮੈਂ ਕੁਛ ਨਹੀਂ ਹਾਂ, ਮੈਂ ਹੈ ਹੀ ਨਹੀਂ। ਸੂਫੀ ਫਕੀਰਾਂ ਨੇ 4 ਅਵਸਥਾ ਦੱਸੀਆਂ ਹਨ, ਉਹ ਵੀ ਬੜੇ ਪਹੁੰਚੇ ਹੋਏ ਮੁਸਲਮਾਨ ਫਕੀਰ ਹੋਏ, ਜਿਵੇਂ ਸਾਈਂ ਸ਼ੇਖ ਫਰੀਦ ਸਾਹਿਬ ਜੀ ਹੋਏ ਨੇ, ਬੁੱਲੇ ਸ਼ਾਹ ਜੀ ਹੋਏ ਨੇ। ਸੂਫੀ ਫਕੀਰਾਂ ਨੇ 4 ਅਵਸਥਾ ਕਹੀਆਂ ਨੇ। ਉਹ ਪਹਿਲੀ ਅਵਸਥਾ ਬੰਦੇ ਦੀ ਦੱਸਦੇ ਆ, ਜਿਹੜੀ ਆਪਾਂ ਆਮ ए मेरा ए तेरा, ए मेरा ओ तेरा, आ पलाट भाई मेरा है ते वो पलाट तेरा है, ए खेत मेरा है वो खेत तेरा है। ये सारे नु आपां नु फीलिंग हो रही है, आपां करदे भी हैं भरावां नाल भी, भाई तेरा भाई वो हिस्सा मेरा है, हिस्सा वो तेरा है, मेरा ये मेरा वो तेरा। दूसरी अवस्था प्रेम दी हुंदी है, प्रेम बन गया किसे नाल, वो कहंदा जो मेरा वो तेरा, जड़ा तेरा वो मेरा, की फर्क है, आपां भरा आया, आपां सज्जण अपना कोई वंडिया होया। दो बंदे गए चाह पीण, एक ने आर्डर किया चाह पी ली, पैसे देने लगा, कहंदा नहीं मैं देने, कहंदा तेरे मेरे केड़ा वंडे होए है, सज्जणा दी सज्जनता ही है, जो मेरा वो तेरा, जड़ा तेरा वो मेरा। कहंदे तीजी अवस्था, तीजी अवस्था बैराग दी है, उस तो उपर है, कहंदे ना मेरा ना तेरा। पहली अवस्था कहंदा, कहंदा ये मेरा वो तेरा, दूजी अवस्था कहंदा जो मेरा सो तेरा, जो तेरा सो मेरा, एक ही गल है। तीजी अवस्था सूफी फकीर कहंदे है ना मेरा ना तेरा। चौथी अवस्था फना दी है, वो कहंदे ना मैं ना तू, आखो सतनाम श्री, मैं भी कोई नहीं तू भी कोई नहीं, ये तो वाहिगुरु की खेड है। महाराज जी कहंदे सोग न व्यापै आप न थापै, साध संगत बुद्ध पाई, साध संगत ओ बुद्धि प्राप्त हुंदी है। साकत का बकना यो जानो, जैसे पवन चुलहाई, दूजे पासे माया धारी साकत ओ बड़ा कुछ बकी जांदे ने, बोली जांदे ने, उन्हां दा बकना यो जानो जिवें पवन दे झोके हुंदे, हवा आई ते गई। साध संगत दा जिहड़ा ज्ञान साधु दी संगत चों मिलना यथार्थ ज्ञान है, जिहड़ा किताबां विचों ज्ञान मिलना है वह यथार्थ ज्ञान नहीं है, हवा दा झोंका है। जो संसार दे विच हो रहा है साध संगत जी, असीं कहिंदे आ इह सही है इह गलत है, उपर महाराज कहिंदे उन्ना चिर ज्ञान नहीं हो सकता जिन्ना चिर सही दे गलत दे चक्कर च पए रहांगे। कोट पराद अच्छा दियो एहो मन, कहना कछु ना जाई, करोड़ा ही अपराध साडे मन नूं ढकी बैठे हन, जिवें साध संगत जी खूह दे विच कबाड़ डिगना शुरू हो जांदा है ते खूह दे पानी नूं ढक लैंदा, उत्ते काई जम जांदी है, उत्ते सरकड़ा सुट दिता, किसे ने पुराने लफाफे सुट दिते, किसे ने कूड़ा सुट दिता, उत्ते कड़ बज गया, पानी थले रह गया। साडे अंदर आत्मा रूपी जल है, परंतु उत्ते साडे मन दे करोड़ा अपराध जड़े ने उन्हों टकी बैठे ने, कुछ कहा नहीं जा सकता। जन नानक दीन सरण आयो, प्रभ सबरे लेखा रखो उठाई। हे प्रभु जी, जन नानक निवाणा हो के तेरी शरण विच आया है, हुण किरपा करो सानू सारे लेखियां तो बरी कर लो, सारे लेखियां तो सारे लेखे रख के चुके परे सुट दियो, साडा लेखा पाड़ दियो। जे लेखा करन लग पे ते फिर असी बचना कोई नहीं, लेखा कत होना छूटी है खिन खिन भूलन हार। दिन च 100 गुना करते हाँ, साडे लेखे करेंगा ते असी फस जावांगे। मेरे मालक जे साडे कर्म दा हिसाब करन लग पिया, तू मेरे मालक ते असी नहीं छुट सकदे। इस करके साडी गरीबां दी अरदास है, साडा लेखा ना कर ते सानू बख्श लै, बख्श लै। लेखा कतो ना छूटी है खिन खिन भूलन हार, बख्शन हार बख्श लै नानक पार उतार। महाराज सानू लेखे तो बचा लो, ये अरदास हर वेले महाराज के चरणों में करिए। ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਸਾਡੀ ਬਾਂਹ ਫੜ ਲੈਣ। ਸੋ ਅੱਜ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।